नानक की प्रभ बेनती साद संग सुम तू प्रभ दाता दान मत पूरा हम थारे भिखारी जी मैं क्या किछ थिर न रहा किछ थिर न रहाई मैं क्या किछ थिर न रहा हर दीजै नाम प्यारी जी तुद बार प्यारे बाजू प्यारे को न सारे एक लड़ी कोरला तुद बात प्यारे के वरखा सावड आई दे जित नाम तेरे लाग रखा परम सत्कार योग गुरु स्वारी सात संगत योग आप जी सतगुरु जी दे चरणा अंदर जो ए रात शामा दे दीवान पावे खा रोज सजदे कान पर आप गुरु की संगत दे काम काज ते कुछ ए दे नाल नाल जिंदगी दा रूटीन ना बनन कारण केवल तीन कु दिन दो दिन खाजियां भरिया जांदियां कन पर आपसियां ने उद्यम कीता है अपने कम्मां कारां नूं संकोच दियां सतगुरु सच्चे पातशाह महाराज जी दे दर ते पहुंच के कीर्तन सरवण कीता है ए पूरा हफ्ता सतगुरु सच्चे पातशाह जी दी रजा मुताबक आपां रल के गुण गाने कन तुसी अपने कम्मां कारां नूं पता लगा संकोचिया कै इस आस नाल पई संगत करांगे सतगुरां दी रल मिल के गुण गावांगे मैं तुहानू आरंभ विच ही अज खेचल देनी कह उस तों बाद तुहाडी मर्जी ते होएगा आप जीआं दे अंदर प्यार दी कोई घाट नहीं जो आप जी उचे चल के आयो ਪਰ ਸੰਗਤ ਦਾ ਅਸੂਲ ਹੁੰਦਾ ਹੈ ਜੇ ਅਸੂਲਾਂ ਦੀ ਪਾਲਣਾ ਨਾ ਕਰੀਏ ਤੇ ਬਹੁਤਾ ਲਾਭ ਨਹੀਂ ਹੁੰਦਾ। ਸਮਾਂ ਪੂਰਾ ਹੁੰਦਾ, ਅੱਜ ਵੀ ਹੋ ਜਾਏਗਾ, ਤੁਹਾਡਾ ਵੀ ਮੇਰਾ ਵੀ ਲਾਭ ਨਹੀਂ। ਉਹ ਹੈ ਜੇਕਰ ਸਰੀਰ ਠੀਕ ਹੋਵੇ ਤਾਂ ਕੰਧ ਨਾਲ ਢੋ ਨਾ ਲਾ ਕੇ ਬੈਠਿਆ ਕਰੋ। ਦੂਸਰਾ, ਆਹ ਜਿਹੜੀ ਜਗ੍ਹਾ ਖਾਲੀ ਹੈ ਇੱਥੇ ਜੇ ਤੁਸੀਂ ਬਹਿ ਜਾਓ ਤੇ ਦੁੱਗਣਾ ਚੌਗਣਾ ਰਸ ਆਇਆ ਕਰੇਗਾ। ਅੱਜ ਤੁਹਾਨੂੰ ਖੇਚਲ ਦੇਣੀ, ਬਾਕੀ ਤੁਹਾਡੀ ਰਜਾ ਜਿਵੇਂ ਆਪ ਜੀ ਨੂੰ ਚੰਗਾ ਲੱਗੇ। ਬਾਪੂ ਜੀ ਜਿਵੇਂ ਬੈਠੇ ਨੇ ਇਹ ਸਾਈਡ ਤੇ ਸਾਹਮਣੇ, ਕਿਉਂਕਿ ਦੂਸਰਾ ਪਾਸਾ ਬਹੁਤ ਦੂਰ ਹੈ ਸਤਿਗੁਰੂ ਜੀ ਦੇ ਦਰਬਾਰ ਦੀਆਂ, ਤੁਸੀਂ ਬਹੁਤ ਸੋਹਣਾ ਬੈਠੋ, ਬਾਪੂ ਜੀ ਬੈਠੋ ਇੱਥੇ। ਸੋ ਰਲ ਕੇ ਆਪਣਾ ਸਾਰੇ ਸਤਿਗੁਰੂ ਜੀ ਦੇ ਨੇੜੇ ਕੋ ਸੁਚੇਤ ਹੋ ਕੇ ਜਦੋਂ ਅਨੰਦ ਮਾਣੀਏ, ਦੁੱਗਣਾ ਅਨੰਦ ਬਣਦਾ ਏ, ਤਕਲੀਫ ਮਾਫ, ਆਓ ਗੁਰੂ ਬਖਸ਼ੀ ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਗੁਰੂ ਕੇ ਪਿਆਰਿਓ ਸਾਡੇ ਸਾਹਮਣੇ ਦਰਗਾਹ ਦੇ ਖਜ਼ਾਨੇ ਖੋਲਦਾ ਹੈ ਖਜ਼ਾਨੇ। ਆਹ ਜਿਹੜਾ ਸ਼ਬਦ ਗੁਰੂ ਕੇ ਪਿਆਰੇ ਕੀਰਤਨੀਆਂ ਨੇ ਸਰਵਣ ਕਰਾਇਆ ਹੈ, ਇਹ ਸ਼ਬਦ ਖਜ਼ਾਨਾ ਵਿੱਚੋਂ ਤੁਹਾਡੇ ਚੋਂ ਬਹੁਤੇ ਵੀਰ ਭੈਣ ਬਜ਼ੁਰਗ ਇਹਦਾ ਪਾਠ ਕਰਦੇ ਨੇ। ਸਤਿਗੁਰੂ ਜੀ ਦਾ ਬਚਨ ਸੀ ਭੇ ਤੁਧ ਬਾਜ ਪਿਆਰ ਤੇ ਕੇਵ ਰਖਾਂ, ਤੁਹਾਡੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ। ਦੋ ਬਚਨ ਪੜੇ ਜਾ ਰਹੇ ਸਨ ਭੇ ਇੱਕ ਤੇ ਰੱਬ ਤੇ ਗੁਰੂ ਤੋਂ ਬਗੈਰ ਜੀਵਨ ਵਿਚ ਅਸੀਂ ਰਹਿ ਨਹੀਂ ਸਕਦੇ, ਤੇ ਦੂਸਰਾ ਇਹ ਦਾਦੇ ਕੋਲੋਂ ਅਰਦਾਸ ਕਰਕੇ ਮੰਗਿਆ ਸੀ ਭੀ ਤੁਹਾਡੇ ਨਾਮ ਨਾਲ ਲੱਗ ਜਾਵਾਂ, ਇਹ ਮੈਥੋਂ ਆਪ ਨਹੀਂ ਲੱਗਿਆ ਜਾਣਾ, ਜੇ ਤੁਸੀਂ ਲਾਓਗੇ ਤੇ ਮੈਂ ਲੱਗ ਸਕਦਾ ਨਹੀਂ ਤੇ ਨਹੀਂ ਲੱਗਣਾ। ਪਿਆਰਿਓ ਬਸ ਇਸ ਬਚਨ ਨੂੰ ਅੱਜ ਸਮਝ ਕੇ ਤੁਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਉਪਦੇਸ਼ ਜਿਵੇਂ ਕਿਨਰ ਗਾਰਡਨ ਤੋਂ ਸਿਲੇਬਸ ਬਣਾ ਕੇ ਬਾਰਵੀਂ ਕਲਾਸ ਤੱਕ ਦੁਨੀਆਦਾਰ ਫਿੱਟ ਕਰਦੇ ਹਨ, ਉਹਦੇ ਮੁਤਾਬਕ ਪੜ੍ਹਾਇਆ ਜਾਂਦਾ ਲਗਾਤਾਰ। 12 ਤੋਂ ਬਾਅਦ ਫਿਰ ਸਿਲੇਬਸ ਵੱਖਰੇ ਬਣਦੇ ਹਨ, ਫਿਰ ਜਾ ਕੇ ਉੱਚੀਆਂ ਪਦਵੀਆਂ ਤੇ ਪਹੁੰਚੀਦਾ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਰਨਾਂ ਚ ਜਿਹੜਾ ਕੋਈ ਆਦਮੀ ਪਹਿਲੇ ਦਿਨ ਧਰਮ ਦੇ ਰਾਹ ਤੇ ਤੁਰਿਆ, ਸਤਿਗੁਰੂ ਉਥੋਂ ਉਪਦੇਸ਼ ਪ੍ਰਾਰੰਭ ਕਰਦੇ ਹਨ ਤੇ ਤੋਰ ਕੇ ਗੁਰੂ ਕੇ ਪਿਆਰਿਓ ਨਿਰੰਕਾਰ ਦੇ ਅੰਦਰ ਅਭੇਦ ਕਰਨ ਤੱਕ ਲੈ ਕੇ ਜਾਂਦੇ ਹਨ। ਜਿਹੜਾ ਅੱਜ ਬਚਨ ਏ ਨਾ, ਇਹ ਉਦੋਂ ਘਟਨਾ ਵਾਪਰਦੀ ਹੈ ਜਦੋਂ ਕਿਸੇ ਦਾ ਸਿੱਖ ਤੇ ਗੁਰੂ ਦਾ ਰਿਸ਼ਤਾ ਬਣਿਆ ਨੂੰ ਦੇਰ ਹੋ ਗਈ, ਨਾਮ ਜਪਦਿਆਂ ਜਪਦਿਆਂ ਗੁਰਬਾਣੀ ਪੜ੍ਹਦਿਆਂ ਸਤਿਗੁਰੂ ਦੀ ਸੰਗਤ ਦਾ ਆਨੰਦ ਮਾਣਦਿਆਂ ਦੁਨੀਆਂ ਦੀ ਖਿੱਚ ਘਟਦੀ ਘਟਦੀ ਘਟ ਗਈ ਤੇ ਸਤਿਗੁਰੂ ਜੀ ਨਾਲ ਪਿਆਰ ਬਣ ਗਿਆ ਬਹੁਤ ਵਧੇਰੇ। ਹੁਣ ਅੰਦਰ ਬਰਦਾਸ਼ਤ ਨਹੀਂ ਕਰਦਾ ਵੀ ਮੇਰੀ ਸਤਿਗੁਰੂ ਜੀ ਤੋਂ ਬਗੈਰ ਕੋਈ ਰਾਤ ਗੁਜਰੇ, ਸਤਿਗੁਰੂ ਜੀ ਦੇ ਦੀਦਾਰ ਤੋਂ ਬਗੈਰ ਕੋਈ ਮੇਰਾ ਦਿਨ ਜਾਵੇ, ਨਹੀਂ ਚਾਹੁੰਦਾ ਵੀ ਸਤਿਗੁਰੂ ਜੀ ਤੋਂ ਬਗੈਰ ਕੋਈ ਦੁਨੀਆਂ ਦੀ ਗੱਲ ਵੀ ਮੇਰੇ ਕੰਨਾਂ ਚ ਪਵੇ। ਯਤਨ ਕਰਦਾ ਹੈ ਜੇ ਗੱਲਾਂ ਹੋਣ ਕੰਮ ਤੋਂ ਵਿਹਲੇ ਹੋ ਕੇ ਤੇ ਗੁਰੂ ਦੀਆਂ, ਜੇਕਰ ਵਿਹਲਾ ਹੋਣਾ ਜਾਂ ਖੁਦ ਬਾਣੀ ਪੜਾ ਤੇ ਜਾਂ ਗੁਰੂ ਕੀ ਸੰਗਤ ਵੀ ਜਾ ਕੇ ਸਤਿਗੁਰੂ ਕੀ ਬਾਣੀ ਸੁਣਾ, ਜਦੋਂ ਇੱਥੇ ਪਹੁੰਚਦਾ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇੱਕ ਬਚਨ ਕਿਹਾ ਅੱਜ, ਕਹਿੰਦੇ ਪਹਿਲਾਂ ਸਤਿਗੁਰੂ ਬਹੁਤ ਵਧੇਰੇ ਦੁਨੀਆਂ ਚੋਂ ਕੱਢ ਕੇ ਆਪਣੇ ਪਿਆਰਾਂ ਵਿੱਚ ਲੈ ਕੇ ਆਉਂਦੇ ਨੇ, ਜਦੋਂ ਕਿਸੇ ਦੇ ਅੰਦਰ ਪੂਰਾ ਪਿਆਰ ਪੈ ਜਾਵੇ ਉਦੋਂ ਉਹਨੂੰ ਸਰੀਰ ਕਰਕੇ ਵੀ ਸਤਿਗੁਰੂ ਆਪ ਜਾਣ ਬੁੱਝ ਕੇ ਦੂਰ ਕਰਦੇ ਹਨ। ਤੇ ਦੂਸਰਾ, ਗੁਰੂ ਕੇ ਪਿਆਰਿਓ ਨਾਮ ਜਦੋਂ ਕੋਈ ਜਪਦਾ ਏ ਤੇ ਉਹਦੇ ਨਾਲ ਉਹਦਾ ਟਿਕਾਓ ਨਹੀਂ ਬਣਦਾ, ਮਨ ਲੱਗਦਾ ਨਹੀਂ, ਬਿਰਤੀ ਜੁੜਦੀ ਨਹੀਂ, ਉਹਨੂੰ ਕਿਧਰੇ ਜੁੜ ਕੇ ਇੱਕ ਵਾਰੀ ਰਸ ਆ ਚੁੱਕਾ ਕਹਿ ਉਹ ਬਾਰ ਬਾਰ ਲੱਭਦੀ ਆਤਮਾ ਕੁਆ ਤੁਸੀਂ ਵੇਖਦੇ ਹੋ ਨਾ, ਕਈ ਵਾਰ ਅਚਾਨਕ ਹੀ ਪਾਠ ਕਰਦਿਆਂ ਰਸ ਮਿਲਿਆ, ਉਸ ਤੋਂ ਬਾਅਦ ਤੁਸੀਂ ਹਰ ਖੀਲਾ ਵਰਤਣਾ ਸ਼ੁਰੂ ਕਰਦੇ ਹੋ ਭਈ ਉਹੋ ਜਿਹੀ ਸੰਗਤ ਮਿਲ ਜਾਏ, ਉਸੇ ਲੈ ਚ ਪਾਠ ਕਰਾਂ, ਉਹਦਾ ਦੇ ਮਿੱਤਰ ਬਣਾਵਾ, ਉਹਦਾ ਦਾ ਖਾਣਾ ਪੀਣਾ ਕਰਾਂ, ਤਾਂ ਕਿ ਉਹ ਦੁਬਾਰਾ ਰਸ ਆਵੇ। ਪਰ ਹੁੰਦਾ ਹੀ ਨਹੀਂ, ਜ਼ੋਰ ਲਗਾ ਲਗਾ ਕੇ ਬੰਦਾ ਥੱਕ ਜਾਂਦਾ। ਕਹਿ ਗੁਰੂ ਸਵਾਰਿਓ, ਸਤਿਗੁਰੂ ਜੀ ਆਖਦੇ ਜੇ ਮਨ ਨਾ ਲੱਗੇ ਘਬਰਾਹਾ ਨਹੀਂ, ਜੇਕਰ ਧਿਆਨ ਇਸ ਨਾਮ ਵਿਚ ਨਹੀਂ ਜੁੜਦਾ ਤੇ ਕਦੇ ਰੁਕਣਾ ਨਹੀਂ, ਜੇਕਰ ਧਿਆਨ ਕਿਸੇ ਹੋਰ ਪਾਸੇ ਕਹਿ ਵਾਹਿਗੁਰੂ ਵਾਹਿਗੁਰੂ ਅਸੀਂ ਇੱਥੇ ਕਰ ਰਹੇ ਹਾਂ, ਇਹਦਾ ਇਹ ਨਾ ਕਦੇ ਮਤਲਬ ਸਮਝਣਾ ਕੋਈ ਸਤਿਗੁਰੂ ਕਹਿੰਦੇ ਬਾਹਰੋਂ ਵੀ ਵਾਹਿਗੁਰੂ ਕਹਿਣ ਦਾ ਸਾਨੂੰ ਕੋਈ ਲਾਭ ਨਹੀਂ। ਜੇਕਰ ਸੰਗਤ ਚ ਆ ਗਏ ਹਾਂ, ਯਤਨ ਕਰਾਂਗੇ ਦਿਨ ਰਾਤ ਜੁੜਨ ਦਾ, ਪਰ ਯਤਨ ਕਰਨ ਦੇ ਬਾਵਜੂਦ ਵੀ ਜੇਕਰ ਅੰਦਰ ਨਹੀਂ ਜੁੜਦਾ ਤੇ ਸਾਹਿਬ ਕਹਿੰਦੇ ਇਹ ਵੀ ਤੁਹਾਡੇ ਤੇ ਰੱਬ ਦੀ ਇੱਕ ਬੜੀ ਵੱਡੀ ਕਿਰਪਾ ਹੈ। ਪਿਆਰਿਓ, ਅਸੀਂ ਆਪ ਵੀ ਤਾਂ ਸਿੱਧਾ ਬਾਣੀ ਪੜ ਸਕਦੇ ਹਾਂ, ਨਾਮ ਜਪਦੇ ਹਾਂ, ਪਰ ਸਤਿਗੁਰੂ ਸਾਨੂੰ ਕਿਉਂ ਕਹਿੰਦੇ ਨੇ ਭਾਈ ਸਾਧੂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਵੈਸੇ ਵੀ ਸਤਿਗੁਰੂ ਕੀ ਦਰ ਦੀ ਸੰਗਤ ਨਾ ਛੱਡਿਆ ਜੇ, ਜਿਵੇਂ ਆਪ ਜੀ ਹੁਣ ਜੁੜਦੇ ਹੋ ਕੀਰਤਨ ਕਥਾ ਕੋਈ ਸਬਾ ਬਣਾ ਕੇ, ਕਿਉਂ ਭਲਾ ਇਹਦਾ ਕੀ ਫਰਕ ਹੈ? ਸਾਧ ਸੰਗਤ ਕੇਵਲ ਤੇ ਕੇਵਲ ਨਾਮ ਜਪ ਕੇ ਸੇਵਾ ਗੁਰੂ ਕੇ ਪਿਆਰੇ ਕਰਕੇ ਜੇ ਸੰਗਤ ਨਹੀਂ ਕਰਾਂਗੇ, ਚਾਰ ਕਦਮਾਂ ਤੇ ਜਾ ਕੇ ਰੁਕਾਂਗੇ ਰੁਕਾਂਗੇ, ਕਦੇ ਦਰਗਾਹ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਸਾਡੇ ਅੰਦਰ ਦਿਨ ਰਾਤ ਦੁਨੀਆਂ ਵੱਲੋਂ ਸ਼ੱਕ ਪਾਏ ਜਾ ਰਹੇ ਹਨ। ਸਾਡਾ ਮਨ ਹਰ ਗੱਲ ਤੇ ਸ਼ੰਕਾ ਕਰ ਰਿਹਾ ਹੈ, ਇਹ ਤੁਰੇਗਾ ਨਹੀਂ, ਇਹ ਤੇ ਰੁਕ ਜਾਏਗਾ। ਇਹਨੂੰ ਅੱਗੇ ਤੋਰਨ ਲਈ ਸੰਗਤ ਦੀ ਲੋੜ ਏ। ਸੰਗਤ ਵਿੱਚੋਂ ਆ ਕੇ ਪਤਾ ਲੱਗਦਾ ਸਾਧ ਸੰਗਤ ਭਈ, ਗਰੀਬ ਅਨੁਵਾਦ ਪਿਤਾ ਮਹਾਰਾਜ ਜੀ ਆਖਦੇ ਨੇ ਪਹਿਲਾਂ ਤੇ ਨਾਮ ਬਾਟ ਤੂੰ ਜਪੋ ਤੇ ਪੜ੍ਹੋ, ਫਿਰ ਕਹਿੰਦੇ ਨੇ ਧਿਆਨ ਲਾਓ, ਫਿਰ ਆਖਦੇ ਨੇ ਜੇ ਧਿਆਨ ਨਹੀਂ ਲੱਗਾ ਤੇ ਤੈਨੂੰ ਲਾਭ ਕੋਈ ਨਹੀਂ। ਇਹਦਾ ਕੀ ਅਰਥ ਹੋਇਆ? ਸਤਿਗੁਰੂ ਜੀ ਕਹਿੰਦੇ ਨੇ ਜੇ ਬੰਦਾ ਆਪ ਯਤਨ ਨਹੀਂ ਕਰ ਰਿਹਾ ਫਿਰ ਕੋਈ ਲਾਭ ਨਹੀਂ, ਜੇ ਯਤਨ ਇਹਦਾ ਯਾਰੀ ਹੈ। ਤੇ ਸਾਹਿਬ ਆਖਦੇ ਇੱਕ ਵਾਰ ਤੇ ਵਾਹਿਗੁਰੂ ਕਿਹਾ ਕਦੇ ਅਜਾਈ ਨਹੀਂ ਜਾਣਾ, ਉਹਦਾ ਫਲ ਇਹ ਮਿਲੇਗਾ। ਸਾਧ ਸੰਗਤ ਅੱਜ ਨਾਮ ਨਾਲ ਜੇਕਰ ਨਹੀਂ ਜੁੜਦੇ, ਸਾਧ ਸੰਗਤ ਜਦੋਂ ਸਾਡਾ ਅੰਦਰ ਹੋਰ ਵਧੇਰੇ ਅਰਦਾਸਾਂ ਕਰੇਗਾ, ਅਭਿਆਸ ਕਰੇਗਾ। ਆਪ ਜੀ ਨੂੰ ਪਤਾ ਬਾਬਾ ਜੀ ਦੇ ਬਚਨ ਸਨ, ਉਹ ਕਹਿੰਦੇ ਕਿ ਸਤਿਗੁਰੂ ਨੂੰ ਜਿੰਨਾ ਕੋਈ ਮਰਜ਼ੀ ਪਿਆਰ ਕਰੇ ਉਹਦੇ ਦਰ ਤੋਂ ਨਾ ਜੋ ਮੰਗੋਗੇ ਉਹ ਕੁਝ ਮਿਲੇਗਾ, ਪਰ ਇੱਕ ਮੰਗ ਰੱਬ ਆਪ ਸਾਡੇ ਦਿਲਾਂ ਦੇ ਅੰਦਰ ਖੁਦ ਪੈਦਾ ਕਰੀ ਰੱਖਦਾ ਏ, ਜਿਹਨੂੰ ਕਦੇ ਪੂਰੀ ਵੀ ਨਹੀਂ ਕਰਦਾ ਹਜੇ ਕਿ ਸਾਡਾ ਉਸ ਤੋਂ ਬਗੈਰ ਚੰਗਾ ਭਲਾ ਸਰਦਾ ਏ, ਗੁਜ਼ਾਰਾ ਹੁੰਦਾ ਏ, ਪਰ ਦਿਨ ਰਾਤ ਅੰਦਰ ਟਿਕ ਟਿੱਕੀ ਲੱਗਦੀ ਰਹਿੰਦੀ ਹੈ। ਇੰਨਾ ਕੁਝ ਰੱਬਾ ਦੇਣਾ ਏ ਜੇ ਆਪ ਕਿਰਪਾ ਕਰਕੇ ਮੰਗ ਪੂਰੀ ਕਰੇ ਤੇ ਕੀ ਤੇਰੇ ਘਰ ਕਿਸੇ ਚੀਜ਼ ਦਾ ਘਾਟਾ ਏ? ਸਾਧ ਸੰਗਤ ਮਹਾਂਪੁਰਖ ਬਾਬਾ ਜੀ ਨੇ ਦੱਸਿਆ ਸੀ ਨਹੀਂ, ਕਹਿਣ ਲੱਗੇ ਇਸ ਕਰਕੇ ਉਹ ਮੰਗ ਨੂੰ ਜਨਮ ਦਿੱਤਾ ਤੇ ਪੂਰੀ ਨਹੀਂ ਕਰਦੇ, ਤਾਂ ਕਿ ਅਸੀਂ ਉਸ ਮੰਗ ਨੂੰ ਮੁੱਖ ਰੱਖ ਕੇ ਕਮਾਈ ਦਿਨ ਰਾਤ ਕਰੀਏ, ਤੁਰੇ ਰਹੀਏ, ਕਿਧਰੇ ਰੁਕ ਨਾ ਜਾਈਏ। ਕਦੇ ਤੁਸੀਂ ਵੇਖ ਲਿਆ ਜੇ ਜਿੰਨਾ ਚਿਰ ਕੋਈ ਲੋੜ ਹੋਵੇ ਜਦੋਂ ਉਦੋਂ ਸਾਡਾ ਅੰਦਰ ਕਿਵੇਂ ਦਾ ਤਿਆਰ ਏ? ਅੰਮ੍ਰਿਤ ਵੇਲੇ ਉੱਠਣ ਨੂੰ ਕਹੋ ਉੱਠ ਪਵੇਗਾ, ਭਾਈ 40 ਦਿਨ ਸੰਗਤ ਕਰਨੀ ਉਹ ਵੀ ਤਿਆਰ ਹੋ ਜਾਂਦਾ ਏ। ਕਿੰਨੇ ਮਰਜ਼ੀ ਕੰਮ ਕਾਰ ਹੋਣ, ਆ ਪਿਛਲੇ ਦਿਨਾਂ ਚ ਮਾਲਟਨ ਟਾਂਟੋ ਵਿਖੇ ਉਹ 40 ਦਿਨਾਂ ਦਾ ਨਾ 40 ਮੁਕਤਿਆਂ ਦੀ ਯਾਦ ਵਿਚ ਰੱਖਦੇ ਸਿਮਰਨ, ਤੇ ਇੱਕ ਬਹੁਤ ਪਿਆਰਾ ਸ਼ਬਦ ਪ੍ਰਚਲਿਤ ਕੀਤਾ ਉਹਨਾਂ ਨੇ ਜੋੜਨ ਲਈ ਵੀ ਜਿਹੜਾ 40 ਦਿਨ ਲਗਾਤਾਰ ਅੰਮ੍ਰਿਤ ਵੇਲੇ ਸਿਮਰਨ ਚ ਆਏਗਾ, ਸ਼ਾਮ ਦੇ ਅੰਦਰ ਜਿਹੜਾ ਘੰਟਾ ਸਿਮਰਨ ਦੀ ਹਾਜ਼ਰੀ ਭਰੇਗਾ, ਉਹ ਜੋ ਮੰਗੇਗਾ ਉਹਨੂੰ ਸਤਿਗੁਰੂ ਜੀ ਦੇਣਗੇ, ਤੇ ਸਤਿਗੁਰੂ ਦਿੰਦੇ ਵੀ ਨੇ। ਜਿਹੜਾ ਇੱਕ ਦਿਨ ਸਿਮਰਨ ਕਰੇ ਜੇ ਉਹਦੀ ਚੋਰੀ ਭਰਦੇ ਨੇ, 40 ਦਿਨ ਤਾਂ ਬਹੁਤ ਹੋ ਗਏ, ਪਰ ਜਿਹੜੀ ਉਹਦੇ ਗੱਲ ਵਿੱਚੋਂ ਸਮਝਣ ਵਾਲੀ ਏਕ ਹੈ ਉਹ 40 ਦਿਨਾਂ ਚ ਮੈਂ ਵੇਖਿਆ ਏ ਕੰਮਾਂ ਤੇ ਜਾਣ ਪਾਲੇ ਨਿੱਕੇ ਨਿੱਕੇ ਬੱਚਿਆਂ ਵਾਲੀਆਂ ਬੀਬੀਆਂ ਸਿੰਘ ਪਿਆਰੂ ਕੰਮਾਂ ਤੇ ਵੀ ਜਾਤਕਾਂ ਨੂੰ ਸਵੇਰੇ 3 ਵਜੇ ਉੱਠ ਕੇ ਪੂਰਾ ਗੁਰੂ ਘਰ ਭਰਪੂਰ ਹੋ ਜਾਂਦਾ ਖੈ ਪੂਰਾ ਭਰਿਆ ਹੋਇਆ ਏ ਕਿਉਂਕਿ ਸਿਮਰਨ 4 ਵਜੇ ਪ੍ਰਾਰੰਭ ਹੋਣਾ ਹੈ ਉਸ ਤੋਂ ਪਹਿਲਾਂ 4:30 ਸੁਖਮਨੀ ਸਾਹਿਬ ਦਾ ਪਾਠ ਕਰ ਉਹਨਾਂ ਨੇ ਕਰਨਾ ਰਲ ਕੇ ਪਰ ਜਦੋਂ 40 ਦਿਨ ਗੁਰੂ ਕੇ ਪਿਆਰੇ 4-4 ਘੰਟੇ ਸੌ ਕੇ ਵੀ ਉਹ ਕੰਮ ਖੋ ਰਿਹਾ ਕੰਮ ਵੀ ਖੋ ਰਿਹਾ ਬੱਚਿਆਂ ਨੂੰ ਵੀ ਰੋਟੀ ਮਿਲ ਰਹੀ ਸਕੂਲ ਵੀ ਜਾ ਰਹੇ ਕਰਨ ਰਿਸ਼ਤੇਦਾਰ ਨਾਲ ਵੀ ਜਿਹੜੇ ਕੋਈ ਕੰਮ ਕਰ ਪਏ ਨਿਭਾ ਲਏ ਤੇ ਪਿਆਰੇ ਸਤਿਗੁਰੂ ਦਾ ਬਚਨ ਵੀ ਪਾ ਲਿਆ ਪਰ 43 ਦਿਨ ਇਕਦਮ ਉਹ ਸਾਰੀ ਰੂਟੀਨ ਟੁੱਟ ਗਈ ਕਿਉਂਕਿ ਹੁਣ ਜਿਹੜਾ ਕਾਜ ਮਿਚਿਆ ਸੀ ਉਹ ਪੂਰਾ ਹੋ ਚੁੱਕਾ ਹੈ ਪਰ ਨਹੀਂ ਉਹ ਤਾਂ ਉਤਸ਼ਾਹ ਅੰਦਰ ਹੌਸਲਾ ਬਣੇ ਜੇਕਰ ਸਾਡੇ ਅੰਦਰ ਕੋਈ ਮੰਗ ਨਾ ਹੋਵੇ ਇੱਕੋ ਦਮ ਪੂਰਾ ਸਭ ਕੁਛ ਸਤਿਗੁਰੂ ਕਰ ਦੇ ਅਸੀਂ ਬਿਲਕੁਲ ਕੁਝ ਨੀ ਕਰਾਂਗੇ ਇਹ ਕਾਰਨ ਹੈ ਨਾ ਜੋ ਕੁਛ ਮਰਜ਼ੀ ਸਾਡੇ ਕੋਲ ਹੋਵੇ ਸਾਡੇ ਸਾਹਮਣੇ ਕੋਈ ਨਾ ਕੋਈ ਚੀਜ਼ ਬਣੀ ਰਹਿੰਦੀ ਪਈ ਆ ਦਾਤਾ ਦੇ ਤੇ ਕਿਸੇ ਕੋਲ ਪੈਸਾ ਕਿਸੇ ਕੋਲ ਧੀ ਪੁੱਤ ਕਿਸੇ ਕੋਲ ਉਧਰੋਂ ਘਾਟ ਪਾ ਦਿੱਤੀ ਪੀ ਧੀ ਪੁੱਤ ਆਖੇ ਨੀ ਲੱਗਦੇ ਉਹ ਲੱਗਦੇ ਕਰਨ ਕੋਈ ਅੱਗੋਂ ਸੰਤਾਨ ਨੀ ਖੋ ਰਹੀ ਕੋਈ ਨਾ ਕੋਈ ਕਹਿ ਕਾਰਨ ਪਰ ਉਹ ਸਾਰਾ ਕੁਝ ਪਿਆਰਿਓ ਇਹ ਮਤ ਸੋਚਿਆ ਕਰੋ ਕੋਈ ਗੁਰੂ ਜੀ ਦੇ ਕੋਲ ਆਇਆ ਤੇ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਸਾਹਿਬ ਕਹਿਣ ਲੱਗੇ ਸਾਡੇ ਭਲੇ ਲਈ ਸਤਿਗੁਰੂ ਸਭੋ ਕੁਛ ਦੇਖ ਕੇ ਕੁਝ ਨਾ ਕੁਝ ਜਾਣ ਬੁੱਝ ਕੇ ਰੱਖਦਾ ਏ ਤਾਂ ਕਿ ਤੁਹਾਡਾ ਘਰ ਖਰਿਆ ਭਰਿਆ ਰਵੇ ਜਿਹੜਾ ਪਾਣੀ ਰੁਕ ਜਾਂਦਾ ਸੁੱਕਦਾ ਵੀ ਜੇ ਤੇ ਉਹਦੇ ਚ ਕੀੜੇ ਵੀ ਪੈਂਦੇ ਕਰਨ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਪਰ ਜਿਹੜਾ ਪਾਣੀ ਚੱਲਦਾ ਉੱਤੇ ਕਹਿੰਦੇ ਸਾਫ ਰਹਿੰਦਾ ਤੈ ਸਾਹਿਬ ਕਹਿੰਦੇ ਨੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਗੁਰੂ ਨਾਨਕ ਪਿਤਾ ਦੀ ਰਾਹ ਤੇ ਲਗਾਤਾਰ ਚੱਲਿਆ ਜੇ ਕਦੇ ਵੀ ਜਿੰਦਗੀ ਚ ਉਹ ਦਿਨ ਨਾ ਆਵੇ ਜਦੋਂ ਕਹੀਏ ਬਸ ਹੁਣ ਸਾਨੂੰ ਸਭ ਕੁਝ ਮਿਲ ਗਿਆ ਹੁਣ ਪਾਠ ਤੇ ਸੰਗਤ ਤੇ ਸੇਵਾ ਸਿਮਰਨ ਦੀ ਲੋੜ ਨਹੀਂ ਗੁਰੂ ਕੇ ਪਿਆਰਿਓ ਜਿਸ ਦਿਨ ਆਖਰੀ ਸਵਾਸ ਵੀ ਖੋਵੇ ਉਸ ਦਿਨ ਵੀ ਧੰਨ ਗੁਰੂ ਨਾਨਕ ਪਿਤਾ ਦੀ ਯਾਦ ਖੋਵੇ ਗਿਆਨੀ ਹਰਬੰਸ ਸਿੰਘ ਜੀ ਖੋਏ ਨੇ ਸ਼ਰੀਰ ਕਰਕੇ ਦੇ ਕਹਿਣ ਪਰ ਬਹੁਤ ਵਡੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਸਟੇਜ ਉਹਨਾਂ ਨੇ ਕੀਤਾ ਏ ਉਹ ਨਾਮ ਜਪਣ ਵਾਸਤੇ ਵਿਦਵਾਨ ਨੇ ਉਹਨਾਂ ਦੇ ਅੰਦਰ ਗੁਰੂ ਸ਼ਬਦ ਦਾ ਸਤਿਗੁਰੂ ਜੀ ਨੇ ਚਾਨਣ ਪਾਇਆ ਕਿਰਪਾ ਵਾਲੇ ਨੇ ਸਹਿਬਾਂ ਦੀ ਬਾਣੀ ਦੇ ਅਰਥ ਉਹਨਾਂ ਨੇ ਸਾਰੇ ਪੁਰਾਤਨ ਟੀਕਿਆਂ ਨੂੰ ਲੈ ਕੇ ਤੁਲਨਾ ਕਰਕੇ ਤੇ ਆਪਣੀ ਵੀ ਜਿਹੜੀ ਮਾਲਕ ਨੇ ਮਤ ਬਖਸ਼ੀ ਉਹ ਦਿੱਤੇ ਉਹ ਲਿਖਦੇ ਨੇ ਇੱਕ ਜਗ੍ਹਾ ਕਹਿਣ ਲੱਗੇ ਤਰਨ ਤਾਰਨ ਸੀ ਤੇ ਉੱਚੇ ਨਾ ਇੱਕ ਗੁਰਮੁਖ ਪਿਆਰਾ ਸਾਰੀ ਜ਼ਿੰਦਗੀ ਬਾਣੀ ਪੜ੍ਹਦਾ ਰਿਹਾ ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਕਰਨੇ ਆਸਾ ਦੀ ਵਾਰ ਵੀ ਕਰਨੀ ਉਹਨੇ ਸਿਮਰਨ ਵੀ ਕਰਦੇ ਰਹਿਣਾ ਪਰ ਉਹਦਾ ਰੁਟੀਨ ਸੀ ਭਈ ਹਰ ਰੋਜ਼ ਨਿਤਨੇਮ ਤੇ ਸੁਖਮਨੀ ਸਾਹਿਬ ਆਸਾ ਦੀ ਵਾਰ ਤੇ ਕੋ ਜਪਜੀ ਸਾਹਿਬ ਦੇ ਪਾਠ ਕਰਨੇ ਵਡੇਰਾ ਹੋ ਗਿਆ ਸੰਗਤ ਰੋਜ਼ ਕਰਦਾ ਸੀ ਜਦੋਂ ਨਾ ਅਚਨ ਚੇਤੋ ਦਾ ਅੰਤ ਵੇਲਾ ਆਉਣਾ ਸੀ ਤੇ ਉਹਦੀ ਜ਼ੁਬਾਨ ਖਿੱਚੀ ਗਈ ਬੋਲਣੋ ਘੱਟ ਗਿਆ ਪਰ ਉਹ ਕੁਝ ਇਸ਼ਾਰੇ ਕਰਦਾ ਸੀ ਵਾਹਿਗੁਰੂ ਜੀ ਨੇ ਉਹਦੀ ਸ਼ਕਤੀ ਪਿੱਛੋਂ ਖਿੱਚੀ ਸੀ ਸਮਰੱਥਾ ਨਹੀਂ ਸੀ ਅੱਖਾਂ ਨਾਲ ਤੇ ਚਿਹਰੇ ਨਾਲ ਕੁਝ ਕਹਿਣਾ ਚਾਹੁੰਦਾ ਸੀ ਪਰ ਸਮਝ ਨਾ ਆਵੇ ਉਹਦਾ ਬੇਟਾ ਬਹੁਤ ਪਰੇਸ਼ਾਨ ਹੋ ਗਿਆ ਕਹਿਣ ਲੱਗਾ ਸਾਰੀ ਜ਼ਿੰਦਗੀ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਦਰ ਤੋਂ ਪਿਆਰ ਕੀਤਾ ਏ ਇਹਨਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਖੈਰ ਅੱਜ ਅੰਤ ਵੇਲੇ ਬਾਪ ਕੁਝ ਕਹਿੰਦਾ ਏ ਤੇ ਪੁੱਤਰ ਨੂੰ ਸਮਝ ਕੋਈ ਨੀ ਆ ਰਹੀ ਇਹ ਸ਼ਾਂਤ ਨੀ ਹੋ ਰਿਹਾ ਨਾ ਸਵਾਸ ਨਿਕਲਦੇ ਨੇ ਤੇ ਨਾ ਇਹਦੇ ਅੰਦਰ ਦਾ ਭੇਦ ਪਤਾ ਲੱਗਦਾ ਕੀ ਇਹ ਚਾਹੁੰਦਾ ਕੀ ਹੈ ਗੁਰੂ ਸਵਾਰਿਓ ਇਹ ਗੱਲਾਂ ਸੰਗਤ ਚੋਂ ਪਤਾ ਲੱਗਦੀਆਂ ਨੇ ਪਤਾ ਲੱਗਣ ਕਰਕੇ ਅਸੀਂ ਹੌਸਲੇ ਨਾਲ ਅੱਗੇ ਤੁਰਦੇ ਹਾਂ ਪਰ ਅੱਜ ਦੇ ਬਚਨ ਨੇ ਸਬਰ ਹੌਸਲਾ ਤੇ ਦ੍ਰਿੜਤਾ ਤਿੰਨ ਚੀਜ਼ਾਂ ਨੂੰ ਲੈ ਕੇ ਤੁਰਾਂਗੇ ਤੇ ਸਿੱਖੀ ਦੇ ਕਮਾਈ ਕਰਕੇ ਸਾਹਿਬ ਜੀ ਦੇ ਖਜ਼ਾਨੇ ਚੋਂ ਹਰ ਦਾਤ ਪ੍ਰਾਪਤ ਕਰਾਂਗੇ ਸਬਰ ਹੋਵੇ ਕਾਹਲੇ ਨਾ ਪਈਏ ਮਰੀ ਜਿਹੜੀ ਚੀਜ਼ ਇੰਨੀ ਛੇਤੀ ਮਿਲੇ ਨਹੀਂ ਖੁਰੇ ਖੈਲ ਵੀ ਇੱਕ ਨੇ ਇਹ ਵੀ ਤੇ ਹੋ ਸਕਦਾ ਏ ਮੈਂ ਉਧਰ ਵੀ ਬੇਨਤੀ ਕਰ ਅਸਾਂ ਦੂਸਰੇ ਗੁਰੂ ਘਰ ਕੀ ਤੁਸੀਂ ਹਰ ਚੀਜ਼ ਆਪਣੇ ਛੋਟੇ ਬੱਚੇ ਦੇ ਹਵਾਲੇ ਕਰ ਦਿੰਦੇ ਹੋ ਸਭੋ ਕੁਝ ਆਪਣੇ ਤੁਹਾਡੇ ਬੱਚਿਆਂ ਦਾ ਏ ਪਰ ਉਡੀਕ ਕਰਦੇ ਹੋ ਕੋਈ ਬੱਚੇ ਵੱਡੇ ਖੋਲ ਤੇ ਇਹ ਦਾਤਾਂ ਦਈਏ ਉਹਨਾਂ ਚ ਕਬਜ਼ਾ ਆਪਣੇ ਕੋਲ ਹੀ ਰਵੇ ਪਿਆਰਿਓ ਕੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਿਆ ਸੇਵਾ ਤੇ ਸਿਮਰਨ ਕਰਦਿਆ ਇਹ ਕਦੇ ਨੀ ਆਇਆ ਭਾਈ ਸਤਿਗੁਰੂ ਜੀ ਨੇ ਸਭੋ ਕੁਝ ਸਾਡੇ ਲਈ ਰੱਖਿਆ ਏ ਪਰ ਵੇਖਦੇ ਨੇ ਇਹ ਅੰਦਰੋਂ ਆਤਮਿਕ ਤੌਰ ਤੇ ਕਦੋਂ ਜਵਾਨ ਕੌਣ ਉਹ ਦਾਤ ਦਈਏ ਤੇ ਉਹਦਾ ਲਾਭ ਲੈ ਸਕਣ ਨੁਕਸਾਨ ਨਾ ਕਰਾ ਬੈਠਣ ਇਹਨਾਂ ਦਾ ਭਲਾ ਹੋਵੇ ਸਾਹਿਬ ਕਹਿੰਦੇ ਨੇ ਇੱਕ ਸਬਰ ਹੋਵੇ ਅੰਦਰ ਦੂਸਰਾ ਗੁਰੂ ਕੇ ਪਿਆਰਿਓ ਸਾਡੇ ਅੰਦਰ ਹੌਸਲਾ ਵੀ ਹੋਵੇ ਇਹ ਨਹੀਂ ਭਾਈ ਥੋੜੀ ਜੀ ਠੰਡ ਵੇਖ ਕੇ ਵੀ ਨਿਤਨੇਮ ਘੱਟ ਜਾਏ ਥੋੜੀ ਜੀ ਗਰਮੀ ਵੇਖ ਕੇ ਮੁਸ਼ਕਲਾਂ ਆਈਆਂ ਉਹਨਾਂ ਨੂੰ ਵੇਖ ਕੇ ਅੰਦਰ ਕਿਸੇ ਬੰਦੇ ਤੇ ਸ਼ੱਕ ਨਹੀਂ ਕਰਦਾ ਨਾ ਭੈਣ ਭਰਾ ਤੇ ਨਾ ਰਿਸ਼ਤੇਦਾਰ ਤੇ ਥੋੜੀ ਜੀ ਮੁਸ਼ਕਲ ਜਦੋਂ ਆਉਂਦੀ ਤੇ ਸਿੱਧਾ ਰੱਬ ਤੇ ਸ਼ੱਕ ਕਰਦਾ ਏ ਵੀ ਇਹਨੇ ਮੈਨੂੰ ਕਿਉਂ ਨੀ ਕਾਮਯਾਬ ਕੀਤਾ ਕਿਉਂ ਮੁਸ਼ਕਲਾਂ ਆਈਆਂ ਪਿਆਰਿਓ ਬਹਾਦਰ ਮੁਸ਼ਕਲਾਂ ਤੋਂ ਡਰਦੇ ਨਹੀਂ ਸੂਰਮੇ ਲੋਕ ਮੁਸ਼ਕਲਾਂ ਖੁਦ ਪੈਦਾ ਕਰਦੇ ਨੇ ਤਾਂ ਕਿ ਉਹਨਾਂ ਚੋਂ ਲੰਘ ਕੇ ਜੋ ਆਨੰਦ ਆਉਂਦਾ ਉਸ ਤਰ੍ਹਾਂ ਨਹੀਂ ਆਉਂਦਾ ਪਤਾ ਜੇ ਜਿਨ੍ਹਾਂ ਬੱਚਿਆਂ ਨੂੰ ਮਾਪੇ ਚੰਗੀ ਦੌਲਤ ਦੇਖ ਕੇ ਬਚਪਨ ਵਿਚ ਹੀ ਦੁਨੀਆਂ ਦੀ ਖਰਚੀ ਉਹਨਾਂ ਦੇ ਕਵਾਲਤੇ ਕਰਦੇ ਨੇ ਉਹਨਾਂ ਨੂੰ ਉਹਨਾਂ ਚੀਜ਼ਾਂ ਦੀ ਕੀਮਤ ਤਾਂ ਨਹੀਂ ਪਤਾ ਹੁੰਦਾ ਮਾਪੇ ਤੜਪਦੇ ਨੇ ਉਹ ਮੈਂ ਦਿਨ ਰਾਤ ਜਾਗ ਜਾਗ ਕੇ ਚੀਜ਼ ਬਣਾਈ ਇਹਨੇ ਉਹਨੂੰ ਗਵਾਉਣ ਲਈ ਇੱਕ ਮਿੰਟ ਵੀ ਨਹੀਂ ਸੋਚਿਆ ਕਾਰਨ ਗੁਰੂ ਕੇ ਪਿਆਰਿਓ ਉਹਨੂੰ ਮਿਹਨਤ ਤੋਂ ਬਗੈਰ ਮਿਲ ਗਈ ਹੈ ਉਹਨੇ ਕੁਝ ਵੀ ਮਸ਼ਕਤ ਨਹੀਂ ਕੀਤੀ ਸਾਨੂੰ ਸਤਿਗੁਰੂ ਜੀ ਜਾਣ ਬੁੱਝ ਕੇ ਮਸ਼ਕਤਾਂ ਕਰਵਾਉਂਦੇ ਨੇ ਨਾ ਆਪਾਂ ਰੋਜ਼ ਇੱਕ ਸਲੋਕ ਦੇ ਬਚਨ ਪੜ੍ਹਦੇ ਹਾਂ ਇਹ ਸਲੋਕ ਨਾ ਦੋ ਵਾਰੀ ਆਇਆ ਸਤਿਗੁਰਾਂ ਦੀ ਬਾਣੀ ਅੰਦਰ ਇੱਕ ਵਾਰੀ ਜਪਜੀ ਸਾਹਿਬ ਵਿੱਚ ਇੱਕ ਵਾਰੀ ਗੁਰੂ ਅੰਗਦ ਪਿਤਾ ਜੀ ਦੀ ਰਚਨਾ ਤੋਂ ਇਹ ਬਚਨ ਨੇ ਥੋੜਾ ਜਿਹਾ ਫਰਕ ਕੇ ਜਿੱਥੇ ਪੜ੍ਹਦੇ ਹੋ ਨਾ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਉਹ ਨਾਲ ਸ਼ਬਦ ਹੋਰ ਪਾਇਆ ਗੁਰੂ ਅੰਗਦ ਸਾਹਿਬ ਪਿਤਾ ਜੀ ਨੇ ਹੁਣ ਜਿਹੜੇ ਨਾਮ ਜਪਦੇ ਨਾਮ ਦੀ ਸਿੱਖੀ ਤਮਾਨ ਦੀ ਧਾਲਨਾ ਧਾਲਦੇ ਨੇ ਮਿਹਨਤ ਕਰਦੇ ਨੇ ਕਹਿੰਦੇ ਦਰਗਾਹ ਚ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਪਰ ਮੁੱਖ ਸਾਰਿਆਂ ਦੇ ਉਜਲੇ ਨਹੀਂ ਜੇ ਹੁੰਦੇ ਸਾਹਿਬ ਕਹਿੰਦੇ ਬੰਦਾ ਨਾਮ ਜਪੇ ਮਾਰਗ ਦੇ ਇਸ ਰਸਤੇ ਤੇ ਤੁਰੇ ਦਰਗਾਹ ਮੁੱਖ ਉਜਲਾ ਤੇ ਜੇ ਗੁਰੂ ਕੇ ਪਿਆਰਿਓ ਬੰਦਾ ਪੈਸਾ ਵੀ ਕਮਾਵੇ ਬਾਲ ਬੱਚਿਆਂ ਨੂੰ ਵੀ ਸੋਹਣੀ ਤਰ੍ਹਾਂ ਸਾਂਭੇ ਹਰ ਚੀਜ਼ ਦੁਨੀਆਂ ਦੀ ਇਹਦੇ ਕੋਲ ਏ ਪਰ ਜੇ ਨਾਮ ਨਹੀਂ ਤੇ ਫਿਰ ਪਤਾ ਸਤਿਗੁਰੂ ਜੀ ਕੀ ਆਖਦੇ ਨੇ ਸਾਹਿਬ ਕਹਿੰਦੇ ਤਿੰਨ ਮੁੱਖ ਡਰਾਵਣੇ ਉਹਨਾਂ ਦੇ ਮੁੱਖ ਡਰਾਉਂਦੇ ਨੇ ਕਿਹਨਾਂ ਦੇ ਜਿਨ੍ਹਾਂ ਸਾਰੇ ਜਿਨ੍ਹਾਂ ਨੇ ਰੱਬ ਦਾ ਨਾਮ ਭੁਲਾ ਦਿੱਤਾ ਉਹਨਾਂ ਦੇ ਮੁੱਖ ਡਰਾਉਣੇ ਭਿਆਨਕ ਨੇ ਕਹਿੰਦੇ ਉਹਨਾਂ ਨੂੰ ਨਾ ਇੱਥੇ ਕਿਧਰ ਟਿਕਾਣ ਮਿਲਦਾ ਕੋਈ ਸ਼ਾਂਤੀ ਵਾਲੀ ਜਗ੍ਹਾ ਲੱਭਦੇ ਘਰ ਜਾਂਦੇ ਤੇ ਤਾਂ ਵਿਚਾਰੇ ਕਲਪੇ ਰਹਿੰਦੇ ਬਾਹਰ ਲੈ ਕੇ ਬੱਚਿਆਂ ਨੂੰ ਘੁੰਮਣ ਉੱਥੇ ਵੀ ਕਲਪਣਾ ਜਾਤੀ ਰਹੀ ਪਿਆਰੇ ਧਾਰਮਿਕ ਸਥਾਨ ਤੇ ਆ ਗਏ ਉੱਥੇ ਵੀ ਕਲਪ ਰਹੇ ਨੇ ਵਿਆਹ ਸ਼ਾਦੀ ਤੇ ਗਏ ਉਹ ਲੋਕ ਹੱਸਦੇ ਖੇਡਦੇ ਨੇ ਇਹ ਆਪਣੀ ਕਲਪਨਾ ਲੈ ਕੇ ਕਿਸੇ ਰਿਸ਼ਤੇਦਾਰ ਕੋਲ ਬੈਠਾ ਮੈਂ ਕੀ ਕਰਾਂ ਮੈਂ ਕਿਹਦੇ ਕੋਲ ਦੁੱਖ ਰੋਵਾਂ ਇਹ ਕਿਉਂ ਬਣਿਆ ਜਦੋਂ ਕਦੇ ਕੋਲ ਸਾਰਾ ਕੁਝ ਹਜ਼ੂਰ ਕਹਿੰਦੇ ਇਹਨੇ ਨਾਮ ਤੋਂ ਟੁੱਟਾ ਤੇ ਸਾਨੂੰ ਹੁਕਮ ਅੱਜ ਕੀਤਾ ਸਤਿਗੁਰਾਂ ਨੇ ਸਬਰ ਦ੍ਰਿੜਤਾ ਹੌਸਲਾ ਗੁਰੂ ਕੇ ਪਿਆਰਿਓ ਦ੍ਰਿੜਤਾ ਹੁੰਦੀ ਏ ਭਈ ਅੰਦਰ ਇਹ ਗੱਲ ਦ੍ਰਿੜ ਕਰਕੇ ਰੱਖਣੀ ਕੁਝ ਵੀ ਕੀਮਤ ਅਦਾ ਕਰਨੀ ਪਵੇ ਪਰ ਤੁਹਾਨੂੰ ਗੁਰੂ ਨਾਨਕ ਸਾਹਿਬ ਤੇਰੇ ਰਾਹ ਤੋਂ ਨਹੀਂ ਮੈਂ ਛੱਡਾਂਗਾ ਕੁਝ ਵੀ ਇਹਦੇ ਲਈ ਕੀਮਤ ਅਦਾ ਕਰਨੀ ਪਵੇ ਪਹਿਲਾਂ ਤੇ ਹੁਣ ਜਦੋਂ ਸੋਝੀ ਨਹੀਂ ਹੁੰਦੀ ਉਦੋਂ ਤਾਂ ਕੇਵਲ ਇਹ ਘੰਟਾ ਟਾਈਮ ਹੀ ਦੇਣਾ ਔਖਾ ਲੱਗਦਾ ਨਾ ਵੀ ਪਾਠ ਕਰਨਾ ਪਵੇਗਾ ਇਸ ਲਈ ਅੰਮ੍ਰਿਤ ਛਕਣ ਤੋਂ ਬਗੈਰ ਹੀ ਠੀਕ ਆ ਪਰ ਜਦੋਂ ਸੋਝੀ ਪੈ ਗਏ ਉਦੋਂ ਕਹਿੰਦਾ ਦਾਤਾ ਇੱਕ ਰਾਤ ਤੇਰਾ ਅੱਜ ਨਾਮ ਭੁੱਲੈ ਬਸ, ਤੇ ਜਿਹੜੀ ਮੇਰੀ ਹਾਲਤ ਹੋਈ ਉਹ ਮੈਂ ਹੀ ਜਾਣਦਾ ਵਾ। ਕਿੰਨੀ ਮੰਦੀ ਹੈ ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਕਾਗਨੀ ਤੂੰ ਕਿਉਂ ਰਹਿਣ ਵਿਕਾਏ। ਕਹਿੰਦੇ ਮੈਨੂੰ ਇੱਕ ਰਾਤ ਪਿਆਰਾ ਭੁੱਲਾ ਤੇ ਮੇਰਾ ਇੱਕ ਇੱਕ ਅੰਗ ਅੱਜ ਦੁੱਖ ਰਿਹਾ ਹੈ। ਤੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਕੀ ਰੱਬ ਤੋਂ ਬਗੈਰ ਲੰਘਦੀ, ਕਹਿੰਦੇ ਉਹਨਾਂ ਨੇ ਕਿੰਨੇ ਕੁ ਦੁੱਖ ਕੱਚੇ ਕਰ ਲਏ ਹੋਣਗੇ, ਕਦੇ ਸੋਚਿਆ ਏ? ਪਰ ਪਿਆਰਿਓ ਵਿੱਚ ਹੀ ਬੱਚਾ ਨੇ, ਪਰ ਹਰ ਆਦਮੀ ਨੂੰ ਦੁੱਖ ਮਹਿਸੂਸ ਕਿਉਂ ਨਹੀਂ ਹੁੰਦਾ? ਨਾਮ ਤੋਂ ਬਗੈਰ, ਬਾਣੀ ਤੋਂ ਬਗੈਰ ਉਹ ਬੜਾ ਸੋਹਣਾ ਏ। ਉਹ ਕਹਿੰਦਾ ਠੀਕ ਏ, ਜਿਵੇਂ ਦੀ ਜ਼ਿੰਦਗੀ ਕੈ ਮੈਨੂੰ ਇਸੇ ਤਰ੍ਹਾਂ ਪਰਵਾਹ ਨੇ, ਕਾਰਨ ਅੰਦਰ ਇਹਨਾਂ ਕੁ ਮਾਹਾਂ ਵਿਚ ਸੌ ਚੁੱਕਾ ਕੈ ਦੁਖੀ ਕੈ, ਪਰ ਉਹ ਦੂਸਰੇ ਨੂੰ ਤੁਲਨਾ ਕਰਦਾ ਜੇ ਇੰਨੇ ਲੋਕ ਦੁਖੀ ਨੇ ਇੱਕ ਮੈਂ ਹੋ ਗਿਆ ਤੇ ਫਿਰ ਕੀ ਹੋਇਆ ਦੁਨੀਆਂ ਨਾਲ ਚੱਲਦੀ ਆਏ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਤੁਸੀਂ ਕਿਉਂ ਸਮਝੌਤਾ ਕਰਦੇ ਹੋ ਭਈ ਦੁਨੀਆਂ ਦੁੱਖਾਂ ਦੇ ਨਾਲ ਹੋ ਕੇ ਜਿਉਂਦੀ ਏ, ਉਹਨਾਂ ਕੋਲ ਇਲਾਜ ਨੀ, ਤੁਹਾਡੇ ਕੋਲ ਤੇ ਇਲਾਜ ਸਤਿਗੁਰੂ ਨੇ ਦਿੱਤਾ ਏ, ਤੁਸੀਂ ਕਿਉਂ ਦੁੱਖਾਂ ਵਿਚ ਉਹਨਾਂ ਚ ਕੱਟੋ? ਸਾਹਿਬ ਕਹਿੰਦੇ ਨੇ ਨਹੀਂ, ਤੁਹਾਡੇ ਲਈ ਅਸੀਂ ਇੱਕ ਸੁੱਖ ਦੀ ਦਵਾਈ ਰੱਖੀ ਹੈ, ਤੁਸੀਂ ਦਿਨ ਰਾਤ ਤੁਹਾਡਾ ਦਿਨ ਚੜੇ ਤੇ ਸ਼ੁਕਰਾਂ ਵਿਚ, ਰਾਤ ਪਵੇ ਤੇ ਸ਼ੁਕਰਾਂ ਵਿਚ, ਜੇ ਕਿਧਰੇ ਜਾਓ ਤੇ ਤੁਹਾਨੂੰ ਉਹ ਬੰਦਾ ਨਾ ਲੱਭਣਾ ਪਵੇ ਜਿਹਨੂੰ ਤੁਸੀਂ ਦੁੱਖ ਸੁਣਾ ਸਕੋ, ਤੁਸੀਂ ਉਹ ਲੱਭੋ ਜਿਹਨੂੰ ਮਿਲ ਕੇ ਤੁਸੀਂ ਕੜੀ ਨਾਮ ਜਪ ਲਓ। ਵਿਆਹ ਸ਼ਾਦੀਆਂ ਹੁੰਦੀਆਂ ਨੇ ਨਾ ਜਿਨ੍ਹਾਂ ਦਾ ਸਤਿਗੁਰੂ ਜੀ ਨਾਲ ਪਿਆਰ ਪਿਆ ਹੋਵੇ, ਉਹ ਕੀ ਕਰਦੇ ਨੇ ਜਾਂਦਿਆਂ ਸਾਰ ਚਾਹ ਪਾਣੀ ਪੀ ਕੇ ਕਿਸੇ ਐਹੋ ਜਿਹੇ ਪਿਆਰ ਦੀ ਤਲਾਸ਼ ਕਰਦੇ, ਕਹਿੰਦੇ ਇੱਕ ਪਾਸੇ ਜੀ ਬੈਠ ਕੇ ਆ ਕੜੀ ਗੁਰੂ ਗੁਰੂ ਕਰੀ ਜਾਂ ਗੁਰੂ ਦੀਆਂ ਬਾਤਾਂ ਹੀ ਕਰ ਲਈਏ, ਸਰਦਾ ਨਹੀਂ। ਕਾਰਨ ਪਿਆਰਿਓ ਸਤਿਗੁਰੂ ਜੀ ਆਖਦੇ ਦੁਨੀਆਂ ਨਾਲ ਨਾ ਸਹਿਮਤ ਹੋਣਾ, ਸਾਡੇ ਨਾਲ ਉਹ ਅਸੀਂ ਸੁੱਖ ਲੈ ਕੇ ਰੱਖਿਆ ਏ ਸਾਧ ਸੰਗਤ, ਪਰ ਇਸ ਰਾਹ ਤੇ ਤੁਰ ਕੇ ਜਿਹੜੀਆਂ ਮੁਸ਼ਕਲਾਂ ਨੇ ਉਹ ਸਾਡੇ ਭਲੇ ਲਈ ਸਤਿਗੁਰੂ ਦਿਖਾਈ ਤੇ ਜਾਂਦੇ ਆਵੇ, ਇੰਨੇ ਤੈਨੂੰ ਬਚਾ ਲਿਆ ਏ, ਆ ਜਿਹੜਾ ਤੇਰਾ ਕਰਮ ਕੱਟਿਆ ਜਾ ਰਿਹਾ ਨੂੰ ਟੱਟਣ ਤੱਕ ਤੇ ਹੌਸਲਾ ਕਰ, ਓਨੀ ਕੁ ਦ੍ਰਿੜਤਾ ਤੇ ਰੱਖ। ਨੌਜਵਾਨ ਕਹਿਣ ਲੱਗਾ, ਸਮਝ ਨੀ ਆਈ, ਘਬਰਾ ਗਿਆ ਬਾਪ ਦੀ ਹਾਲਤ ਵੇਖ ਕੇ। ਜਿਨ੍ਹਾਂ ਨਾਲ ਮਿਲ ਕੇ ਨਾਮ ਜਪਦੇ ਸੀ ਨਾ ਉਹਦੇ ਬਜ਼ੁਰਗ, ਉਹਨਾਂ ਨੂੰ ਬੁਲਾਇਆ, ਕਹਿਣ ਲੱਗੇ ਇਸ ਤਰ੍ਹਾਂ ਦੀ ਹਾਲਤ ਛੇਤੀ ਆਓ। ਪਰ ਨਾਲ ਹੀ ਉਹਨੇ ਇੱਕ ਸਵਾਲ ਖੜਾ ਕਰ ਦਿੱਤਾ, ਕਹਿਣ ਲੱਗਾ ਵੀ ਇਹਦਾ ਕੀ ਕਾਰਨ? ਸਾਰੀ ਜ਼ਿੰਦਗੀ ਨਾਮ ਜਪਣਾ, ਬਾਣੀ ਪੜ੍ਹਦੇ ਹੋ, ਕਹਿੰਦੇ ਅੰਤ ਵੇਲਾ ਸੋਹਣਾ ਹੁੰਦਾ ਏ, ਤੇ ਮੇਰੇ ਬਾਪ ਦੀ ਹਾਲਤ ਵੇਖ ਲੋ ਕੀ ਤੁਹਾਡੇ ਸਾਹਮਣੇ ਵੇ, ਮੈਨੂੰ ਕੁਝ ਕਹਿਣ ਦੀ ਲੋੜ ਨਹੀਂ। ਐਸਾ ਕਿਉਂ? ਮੈਂ ਵੀ ਸਾਹਿਬ ਨੂੰ ਪਿਆਰ ਕਰਦਾ ਵਾ, ਬਾਪ ਵੀ ਕਰਦਾ, ਤੁਸੀਂ ਵੀ ਕਰਦੇ, ਇਹਦਾ ਕੀ ਮਤਲਬ ਹੋਇਆ? ਇਹਦਾ ਕੋਈ ਅਰਚ ਨੀ ਪਿਆ ਰਹਿ ਗਿਆ ਤੇ ਜੇਕਰ ਸਾਹਿਬ ਮਨੋਂ ਆ ਵਿਸਰੇ ਤਾਂ ਸਹਿਲਾ ਮਰਨਾ ਖੋਏ। ਕਹਿਣ ਲੱਗੇ ਨਹੀਂ ਉਹ ਪਿਆਰਿਆ, ਤੇਰੇ ਸਮਝਣ ਵਿਚ ਫਰਕ ਕੇ ਅਸੀਂ ਨਾ ਕਾਲੇ ਪੈ ਜਾਂਦੇ ਹਾਂ। ਪਿਆਰਿਓ ਗਲਤੀ ਆਪਣੀ ਹੁੰਦੀ ਕੈ, ਪਰ ਦੋਸ਼ ਨਿਰੰਕਾਰ ਦਾ ਕੱਢ ਕੇ ਹੋਰ ਦੋਸ਼ੀ ਬਣ ਜਾਂਦੇ ਹਾਂ। ਇਹ ਕਦੇ ਨਾ ਯਕੀਨ ਕਰਨਾ ਜੋ ਕੁਝ ਅੱਖਾਂ ਵੇਖ ਰਹੀਆਂ ਨੇ ਉਹ ਸੱਚ ਹੋਏਗਾ। ਪਿਆਰਿਓ ਸੱਚ ਅੱਖਾਂ ਨਾਲ ਵੇਖ ਕੇ ਨਹੀਂ ਪਤਾ ਲੱਗਦਾ, ਸੱਚ ਪਤਾ ਲਗਾਉਣ ਲਈ ਸੱਚ ਦੀ ਕਮਾਈ ਕਰਨੀ ਪੈਂਦੀ ਏ। ਉਹ ਅੱਖਾਂ ਨੇ, ਉਹ ਹੋਰ ਅੱਖਾਂ ਹੁੰਦੀਆਂ ਨੇ, ਇਹ ਜ਼ਰੂਰੀ ਨੇ। ਮੈਂ ਬਾਅਦ ਵਿਚ ਬੇਨਤੀ ਕਰਦਾ ਵਾ ਇਸ ਨੌਜਵਾਨ ਦੀ ਗੱਲ ਪੂਰੀ ਕਰਕੇ। ਗੁਰਮੁਖ ਨੇ ਇੱਕੋ ਗੱਲ ਤੇ ਹੁੰਦਿਆਂ ਸਾਰ ਉਹ ਕਹਿੰਦਾ, ਉਹ ਮੇਰਾ ਸਾਰੀ ਜ਼ਿੰਦਗੀ ਇਸ ਗੁਰੂ ਨਾਲ ਪਿਆਰ ਕੀਤਿਆਂ ਦਿਨ ਤੇ ਰਾਤ ਲੰਘੇ, ਮੇਰੇ ਅੰਦਰ ਉਹਦੀ ਯਾਦ ਰਹੀ, ਕਦੇ ਨਾਤਾ ਨਹੀਂ ਸੀ ਪਾਇਆ ਗੁਰੂ ਕੀ ਬਾਣੀ ਦਾ, ਉਹਦੇ ਦਰਸ਼ਨਾਂ ਤੋਂ ਬਗੈਰ ਕਦੇ ਨੀ ਸੀ ਮੇਰੀ ਸ਼ਾਮ ਪਈ। ਉਹ ਕੱਲ ਦੀ ਮੇਰੀ ਜ਼ੁਬਾਨ ਖਿੱਚੀ, ਅੱਜ ਤੋਂ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਨਹੀਂ ਸੁਣਾ ਰਿਹਾ, ਉਹ ਪਾਠ ਦੇ ਇਸ਼ਾਰੇ ਪਿਆ ਕਰਦਾ ਏ। ਕਹਿੰਦਾ ਉਹ ਜਾਣ ਲੱਗਿਆ ਵੀ ਉਹ ਮੇਰੇ ਤੋਂ ਦੂਰ ਨਾ ਹੋਵੇ, ਉਹ ਬਾਣੀ ਸੁਣਨਾ ਮੰਗਦਾ ਏ। ਪਰ ਉਹ ਨੌਜਵਾਨ ਪੁੱਤਰ ਨੂੰ ਪਤਾ ਨਹੀਂ, ਉਹ ਸੋਚਦਾ ਸ਼ਾਇਦ ਕੋਈ ਇਹ ਦੁੱਖ ਵਾਲੀ ਘੜੀ ਕਹਿ ਇਹਦਾ ਅੰਦਰ ਹੋਰ ਕੁਝ ਕਹਿੰਦਾ ਦੁਨੀਆਂ ਦੀ ਗੱਲ। ਉਸੇ ਵਕਤ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਅਜੇ ਸੁਖਮਨੀ ਸਾਹਿਬ ਦੀ ਆਵਾਜ਼ ਕੰਨਾਂ ਚ ਪਈ, ਇਸ਼ਾਰੇ ਬੰਦ ਹੋ ਗਏ, ਟਿਕ ਗਿਆ, ਅੱਧਾ ਪਾਠ ਹੋਇਆ, ਇੰਜ ਲੱਗਦਾ ਜਿਵੇਂ ਗਹਿਰੇ ਸੁੱਖ ਵਿੱਚ। ਉਧਰੋਂ ਪਾਠ ਸੰਪੂਰਨ ਹੋਇਆ, ਉਧਰੋਂ ਸਵਾਸ ਪੂਰੇ ਹੋ ਗਏ। ਸਤਸੰਗਿਓ ਯਾਦ ਰੱਖਿਆ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਖਦੇ ਨੇ, ਅੱਜ ਜਿਹੜਾ ਬਚਨ ਕੀਤਾ ਧੰਨ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਤੁਧ ਬਾਜ ਸਤਿਗੁਰੂ ਤੁਹਾਡੇ ਤੋਂ ਬਿਨਾ ਕੇਵ ਰੱਖਾਂ, ਮੈਂ ਕਿਵੇਂ ਰਵਾਂ, ਮੈਂ ਰਹਿ ਨਹੀਂ ਸਕਦਾ, ਇਹ ਕਿਸੇ ਦੀ ਹਾਲਤ ਬਣਦੀ ਏ। ਇੰਨਾ ਪਿਆਰ ਸਾਧ ਸੰਗਤ ਕੁਝ ਵੀ ਖੋ ਜਾਵੇ ਪਰ ਉਹਦੇ ਤੋਂ ਬਗੈਰ ਨਾ ਰਹਿਣਾ। ਅਗਲਾ ਬੱਚੇ ਨੇ ਇਹੋ ਜਿਹੀ ਵਡਿਆਈ ਨੀ ਸਾਨੂੰ ਚਾਹੀਦੀ ਦਾਤਾ, ਲੋਕ ਚੰਗਾ ਕਹਿਣ ਵੀ ਇਹਨੇ ਪੈਸਾ ਵਾਹਵਾ ਕਮਾ ਲਿਆ ਏ, ਇਹਨੇ ਬੰਦੇ ਦੀ ਗੱਲ ਮੰਨਦੇ ਨੇ, ਨਹੀਂ ਕਹਿੰਦੇ ਪਹਿਲਾਂ ਲੋੜ ਪੈਂਦੀ ਏ ਵੀ ਮੈਂ ਨਾ ਗੁਰੂ ਦੇ ਘਰ ਵਿਚ ਵੀ ਚਾਰ ਤਮੜੇ ਤਾਂ ਦੇਣੇ ਨੇ ਜੇ ਇਥੋਂ ਵਾਲੇ ਆਉਣ ਜਾਣ ਵਾਲੇ ਕਹਿਣ ਵੀ ਇਸ ਨੇ ਇੰਨਾ ਕੁਝ ਦਿੱਤਾ ਉਥੋਂ ਵੀ ਦੁਨੀਆਂ ਤੋਂ ਵਾਪਾ ਮੰਗਦਾ ਸਤਿਗੁਰੂ ਤੋਂ ਨਹੀਂ। ਇਹ ਪਹਿਲੀ ਹਾਲਤ ਸੀ ਇਹਦੀ। ਜਿੱਥੇ ਕਿੱਥੇ ਸਾਰੀ ਜਿੰਦਗੀ ਮੰਗਤਿਆਂ ਮੰਗੋ, ਵਡਿਆਈ ਦਿਓ, ਮੇਰੇ ਕੋਲ ਘਰ ਵੱਡਾ, ਮੇਰੀ ਗੱਲ ਕਰੋ, ਮੈਂ ਤੁਹਾਡੇ ਸਭ ਨਾਲੋਂ ਸਿਆਣਾ, ਮੇਰੀ ਗੱਲ ਕਰੋ, ਜਿਹੜੇ ਢੰਗ ਨਾਲ ਮੈਂ ਪਰਿਵਾਰ ਨੂੰ ਚਲਾਉਣਾ ਕੋਈ ਦੂਜਾ ਚਲਾਉਂਦਾ ਹੀ ਨਹੀਂ। ਹਰ ਪਾਸੇ ਤੋਂ ਵਡਿਆਈ ਇਹਨਾਂ ਗੱਲਾਂ ਸਮਝਦਾ ਹੈ, ਲੋਕਾਂ ਕੋਲੋਂ ਮੰਗਦਾ ਹੈ, ਖੁਦ ਨੀ ਪੈਦਾ ਕਰਦਾ। ਪਰ ਜਦੋਂ ਕੋਈ ਬਾਣੀ ਨਾਲ ਜੁੜੇਗਾ ਨਾ, ਨਾਮ ਨਾਲ ਪਿਆਰ ਪਵੇਗਾ, ਇਹ ਚੀਜ਼ਾਂ ਇਹਨੂੰ ਸੱਪ ਦੇ ਡੰਗਾਂ ਕਰਦੀਆਂ ਲੱਗਣਗੀਆਂ। ਹੈ ਮੇਰੀ ਕੋਈ ਸਿਫਤ ਕਰੇ, ਮੈਂ ਵਡਿਆਈ ਮੰਗਾਂ, ਨਹੀਂ। ਉਦੋਂ ਤੇ ਕਹਿੰਦਾ ਦਾਤਾ ਮੇਰੀ ਇੱਕੋ ਗੱਲ ਵਿੱਚ ਵਡਿਆਈ ਹੈ ਵੀ ਮੇਰੀ ਸੁਰਤੀ ਤੇ ਮੇਰਾ ਧਿਆਨ ਕਦੇ ਨਾਮ ਤੋਂ ਪਰੇ ਨਾ ਹੋਵੇ। ਜੇ ਖੈਰ ਤੇ ਵਡਿਆਈ, ਜੇ ਇਹ ਨਹੀਂ ਤੇ ਮੈਨੂੰ ਬਾਕੀ ਵਡਿਆਈਆਂ ਮਾਣ ਇੱਜ਼ਤ ਦੀ ਕਿੰਨੀ ਪੁਛਾਂ ਰਹਿ ਜਾਂਦੀ। ਖੈਰ ਫਿਰ ਤਾਂ ਕਿਵੇਂ ਨੇ ਦੁਨੀਆ ਕੀਆਂ ਵਡਿਆਈਆਂ, ਸਮਝ ਪੈ ਗਈ ਕਵਨ ਆਵੇ ਕਾਮ। ਓਏ ਦੁਨੀਆ ਦੀਆਂ ਵਡਿਆਈਆਂ ਕਿਸ ਕੰਮ ਮੇਰੇ, ਮੇਰੇ ਕੰਮ ਤੇ ਆਉਣ ਵਾਲਾ ਨਾਮ ਏ। ਭਾਈ ਸਾਹਿਬ ਭਾਈ ਹੀਰਾ ਸਿੰਘ ਰਾਗੀ ਸਿੰਘ ਹੋਏ ਨੇ, ਮਹਾਂਪੁਰਖ ਪਾਏ, ਰਾਮ ਕਿਸ਼ਨ ਦੇ ਬਚਨਾਂ ਨਾਲ ਜਨਮ ਹੋਇਆ, ਜਨਮਦਿਆਂ ਹੀ ਰੱਬ ਦੇ ਪਿਆਰ ਵਿਚ ਰੰਗੀ ਆਤਮਾ, ਬਾਪ ਕੀਰਤਨ ਕਰਦਾ ਸੀ, ਕੀਰਤਨ ਕਰਕੇ ਨਾ ਮਹਾਂਪੁਰਸ਼ ਆਏ ਹੋਏ ਸਨ, ਉਹਨਾਂ ਨਾਮ ਸੀ ਰਾਮ ਕਿਸ਼ਨ। ਸਤਿਗੁਰੂ ਜੀ ਦੇ ਦਰ ਤੇ ਸੇਵਾ ਪੰਛੀ ਮਹਾਂਪੁਰਖ ਸੀ ਤੇ ਬੜੀ ਉੱਚੀ ਆਤਮਾ, ਉਹਨਾਂ ਦੀ ਸੰਗਤ ਕਰਕੇ ਸੰਤ ਬਾਬਾ ਸ਼ਾਮ ਸਿੰਘ ਏਵੇ ਪਿਆਰੇ ਇਸ ਘਰ ਵੱਲ ਲੱਗੇ ਤੇ ਬ੍ਰਹਮ ਗਿਆਨੀ ਬਣੇ ਆਟਾ ਮੰਡੀ ਵਾਲੇ। ਉਹਨਾਂ ਮਹਾਂਪੁਰਖਾਂ ਨੇ ਨਾ ਦੀ ਸੰਗਤ ਵਿਚ ਆਏ, ਜੁੜੇ, ਕੀਰਤਨ ਕੀਤਾ, ਕੀਰਤਨ ਬਹੁਤ ਪਿਆਰਾ ਭਾਈ ਖੀਰਾ ਸਿੰਘ ਦੇ ਬਾਪ ਨੇ ਕੀਤਾ। ਤੇ ਜਦੋਂ ਨਾ ਕੀਰਤਨ ਵਿਚ ਮਹਾਂਪੁਰਖ ਝੂਮਦੇ ਰਹੇ, ਸੰਗਤ ਜਿਹੜੀ ਸੀ ਉਹ ਝੂਮ ਉੱਠੇ, ਭੋਗ ਪਿਆ, ਮਿਲਣ ਗਏ ਤੇ ਉਹ ਗੁਰੂ ਕਾ ਕੀਰਤਨੀਆ ਰੋ ਰਿਹਾ ਸੀ, ਉਹਦਾ ਚਿਹਰਾ ਉਦਾਸ ਸੀ। ਮਹਾਂਪੁਰਖ ਕਹਿਣ ਲੱਗੇ, ਓਏ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਕੀਰਤਨੀਆ, ਉਹਦੇ ਦਰ ਤੇ ਤਾਂ ਬੈਠਣ ਵਾਲਾ ਕੇ ਜਦੋਂ ਉਹਦੇ ਘਰ ਨੂੰ ਤੁਰੀ ਦਈਏ ਨਾ, ਉਦੋਂ ਹੀ ਸੁੱਖਾਂ ਦੀ ਚੰਗੀ ਹਵਾ ਆਉਣ ਲੱਗ ਪੈਂਦੀ। ਕਹਿ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਅਜੇ ਪਤਾ ਲੱਗ ਜੇ ਨਾ ਸੰਗਤ ਵੱਲ ਜਾਣਾ, ਉਹਦੇ ਅੰਦਰ ਠਰਨਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਤਾਂ ਉਹਦੇ ਦਰ ਤੇ ਪਹੁੰਚ ਕੇ ਕੀਰਤਨ ਕਰਦਾ ਹੈ, ਇਹਦਾ ਅੰਦਰ ਉਦਾਸ ਕਿਉਂ? ਜਿਵੇਂ ਉਹਨਾਂ ਦੀ ਬੋਲੀ ਸੀ ਪਿਆਰ ਵਾਲੀ, ਨਾ ਨਾ ਕਹਿੰਦੇ ਗੁਰੂ ਨਾਨਕ ਦੇ ਘਰ ਦਾ ਕੀਰਤਨੀਆ ਉਦਾਸ ਨੀ ਚਾਹੀਦਾ, ਉਹਦੇ ਦਰ ਤੇ ਆਉਣ ਵਾਲਾ ਇਸ ਤਰ੍ਹਾਂ ਨੀ ਚਾਹੀਦਾ, ਕੀ ਗੱਲ ਏ, ਕਿਉਂ ਉਦਾਸ ਏ? ਉਹਨੇ ਕੁਛ ਬੇਨਤੀ ਕਰਨੀ ਚਾਹੀ, ਬੋਲਿਆ ਨਾ ਗਿਆ। ਜਿਹੜਾ ਰੋਹਿਤ ਦਾ ਸਤਸੰਗੀ ਸੀ ਉਹਨੇ ਆਖਿਆ, ਜੀ ਇਹਨਾਂ ਨੂੰ ਘੁਰਘਾਟ ਏ, ਆਖਿਆ ਮੰਗੋ ਭਾਈ, ਬੇਨਤੀ ਕਰੋ। ਕਹਿਣ ਲੱਗੇ, ਜੀ ਘਰ ਸੰਤਾਂ ਨਹੀਂ। ਕਹਿਣ ਲੱਗੇ, ਖਾਦ ਹੋ ਗਈ, ਤੁਸੀਂ ਗੁਰੂ ਕੇ ਕੀਰਤਨੀਏ ਇਤਨਾ ਕੀਰਤਨ ਕਰੋ, ਗੁਰੂ ਨਾਨਕ ਸਾਹਿਬ ਦੇ ਘਰ ਕਿਹੜੀ ਘਾਟ ਹੀ ਕੀਰਤਨ ਕਰਿਆ ਕਰੋ। ਬੱਚਾ ਆਏਗਾ ਉਹ ਵੀ ਕੀਰਤਨ ਕਰੇਗਾ, ਜਿਹੜਾ ਸੰਗਤ ਕਰੇਗਾ ਉਹ ਵੀ ਗੁਰੂ ਨਾਨਕ ਸਾਹਿਬ ਦੇ ਪਿਆਰਾਂ ਵਿੱਚ ਖੇਡੇਗਾ। ਪਿਆਰਿਓ ਬਸ ਇਹਨਾਂ ਕੋ ਬਚਨ ਬੰਦੇ ਤੇ ਸਾਧੂ ਵਿੱਚ ਕੀ ਫਰਕ ਏ? ਬੰਦਾ ਵੀ ਇਹ ਸ਼ਬਦ ਕਹਿੰਦਾ ਰੋਜ਼, ਕੁਝ ਵੀ ਨਹੀਂ ਖੁੰਦਾ, ਪਰ ਜਦੋਂ ਕਮਾਈ ਵਾਲੋ ਬਚਨ ਕਰੇ ਇਕਦਮ ਉਹ ਹੋ ਜਾਂਦਾ ਏ। ਸਾਹਿਬ ਕਹਿੰਦੇ ਦਰਗਾਹ ਵਿੱਚ ਉਹਨਾਂ ਦੀ ਮੰਨੀ ਜਾਂਦੀ ਏ ਜਿਹੜੇ ਦਰਗਾਹ ਦੇ ਮਾਲਕ ਦਾ ਨਾਮ ਜਪ ਕੇ ਉਹਨੂੰ ਰਿਝਾ ਲੈਂਦੇ ਨੇ, ਜਿਹੜੇ ਨਾਮ ਨਾਲ ਜੁੜ ਕੇ ਉਹਨਾਂ ਨੂੰ ਪ੍ਰਸੰਨ ਕਰ ਲੈਂਦੇ ਨੇ। ਸਾਹਿਬ ਕਹਿੰਦੇ ਨੂੰ ਨਾ ਜਾਣਤਾ ਕਰਿਆ ਦਰਗਹਿ ਚੱਲਦਾ ਨਾ ਕਿਸੇ ਦਾ ਦਰਗਾਹ ਚ ਹੁਕਮ ਚੱਲ ਗਿਆ। ਮੈਂ ਬੇਨਤੀ ਕਰਨ ਲੱਗਾ ਸੀ ਜਦੋਂ ਨਾ ਉਹ ਵੱਡੇ ਹੋਏ ਕੀਰਤਨ ਆਰੰਭ ਕੀਤਾ, ਸੰਤ ਬਾਬਾ ਅਤਰ ਸਿੰਘ ਮਸਤੂਆਣ ਆਲਿਆਂ ਦੀ ਸੰਗਤ ਮਿਲੀ। ਪਿਆਰੇ ਘਰ ਵਿਚ ਮਾਂ ਪੁਰਖਾਂ ਦਾ ਸਤਿਗੁਰਾਂ ਦਾ ਪਿਆਰ ਸੀ। ਜਦੋਂ ਕੀਰਤਨ ਕਰਨਾ ਹਿੰਦੂ ਮੁਸਲਮਾਨ ਈਸਾਈ ਉਦੋਂ ਰਿਵਾਜ ਸੀ, ਇਹ ਨਾ ਆਪਸ ਵਿਚ ਬਹਿਸਾਂ ਛਿੜੀਆਂ ਸਨ ਕੋਈ ਦੂਸਰੇ ਧਰਮਾਂ ਦਾ ਉਹਨਾਂ ਨੂੰ ਨੀਵਾਂ ਵਿਖਾਓ ਤੇ ਆਪਣੇ ਧਰਮ ਨੂੰ ਚੰਗਾ ਸਾਬਤ ਕਰੋ। 1900 ਤੋਂ ਥੋੜਾ ਜਿਹਾ ਪਹਿਲਾਂ ਸ਼ੁਰੂ ਹੋ ਗਿਆ ਸੀ ਤੇ ਗੁਰੂ ਕੇ ਪਿਆਰਿਓ 10 ਤੋਂ 15 ਤੱਕ ਇਹ ਕੰਮ ਚੱਲਦਾ ਰਿਹਾ, ਬਹੁਤ ਚੱਲਿਆ ਸੀ, ਰਿਵਾਜ ਪੈ ਗਿਆ। ਸਾਧ ਸੰਗਤ ਜਿਵੇਂ ਅੱਜ ਕੱਲ ਰਿਵਾਜ ਦੇਣਾ ਵੀ ਗੁਰੂ ਘਰਾਂ ਚ ਜਾਓ ਤੇ ਕਿਸੇ ਦੂਸਰੇ ਦੀ ਨਿੰਦਾ ਜਰੂਰ ਕਰੋ, ਉਹਦੇ ਤੋਂ ਬਗੈਰ ਗੱਲ ਹੀ ਕਾਦੀ ਬਣਦੀ। ਜੇ ਪ੍ਰਚਾਰ ਕਰਨਾ ਏ ਤੇ ਕੁਛ ਕੁ ਆਦਮੀਆਂ ਨੂੰ ਚੁਣ ਲਓ, ਉਹਨਾਂ ਦੇ ਉੱਪਰ ਬੋਲੋ, ਕ੍ਰਿਟੀਸਾਈਜ਼ ਕਰੋ ਦੱਬ ਕੇ, ਸ਼ਾਇਦ ਇਹ ਗੁਰੂ ਜੀ ਦੇ ਘਰ ਦੀ ਰੀਤ ਏ। ਨਾ ਪਿਆਰਿਓ ਇਹ ਚੇਤਾ ਸਾਹਿਬ ਆਖਦੇ ਨੇ ਕੇਵਲ ਪਿਆਰ ਦਾ ਰਸਤਾ ਏ, ਸਭੋ ਕੁਝ ਭੁੱਲ ਕੇ ਪ੍ਰੇਮ ਕਰੋ ਤੇ ਇਹਨਾਂ ਕਰੋ ਕਿ ਪ੍ਰੇਮ ਦੀਆਂ ਨਦੀਆਂ ਵਹਿ ਤੁਰਨ। ਜਿਹੜਾ ਤੁਹਾਡੇ ਦਰਸ਼ਨ ਕਰੇ ਉਹ ਵੀ ਪਿਆਰ ਵਿਚ ਹੀ ਵਹਿ ਤੁਰੇ। ਸਾਧ ਸੰਗਤ ਇਸ ਘਰ ਦਾ ਕਸੂਰ ਨਹੀਂ, ਸਾਡੀ ਸੋਚਣੀ ਦਾ ਕਸੂਰ ਹੈ। ਘਰ ਵਿਚ ਘਾਟਾ ਨਹੀਂ, ਦਾਤਾ ਚੁੱਕਣ ਦੀ ਆਦਤ ਸਾਡੀ ਉਸ ਸੁਭਾਅ ਨਾ ਬਣ ਸਕਿਆ, ਜਾਚ ਨਾ ਆਈ। ਉਦੋਂ ਸੀ ਉਦੋਂ ਭਾਈ ਖੀਰਾ ਸਿੰਘ, ਭਾਈ ਵੀਰ ਸਿੰਘ, ਭਾਈ ਕਾਂਡ ਸਿੰਘ ਨਾ ਭਾਈ ਸਾਰੇ ਇੰਦਰ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ, ਇਹਨਾਂ ਲੋਕਾਂ ਨੇ ਉਦਮ ਕੀਤਾ। ਗੁਰੂ ਸਾਹਿਬ ਇਹਨਾਂ ਦੀ ਰਾਹੀਂ ਕਲਾ ਪ੍ਰਤਾਈ, ਬਹਿਸ ਮੁਬਾਸਾ ਤੋਂ ਕਟਾਇਆ, ਗੁਰੂ ਘਰ ਵੱਲ ਆਏ। ਖੈਰ ਭਾਈ ਖੀਰਾ ਸਿੰਘ ਜਿੱਥੇ ਜਾਂਦੇ ਤੇ ਕਈ ਵਾਰ ਮੰਦਰ ਵਾਲਿਆਂ ਨੇ ਪ੍ਰਬੰਧ ਕਰਨਾ, ਆਖਿਆ ਸੀ ਬਾਹਰ ਪੰਡਾਲ ਆਵਾਂਗੇ ਪਰ ਕੀਰਤਨ ਜ਼ਰੂਰ ਸੁਣਾਓ। ਕਿਸੇ ਦੇ ਧਰਮ ਤੇ ਅਟੈਕ ਕਰਦੇ ਸੀ ਤੇ ਕਿਸੇ ਕਮਾਈ ਵਾਲੇ ਦੀ ਰਸਨਾ ਤੋਂ ਕੀਰਤਨ ਸੁਣ ਲਈ ਧਰਨੇ ਕਰਨੇ। ਜਦੋਂ ਕੀਰਤਨ ਖੋਣਾ, ਸਾਧ ਸੰਗਤ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ, ਕੀਰਤਨ ਖੋਣੇ ਤੇ ਸੰਗਤ ਨੇ ਜਿੰਨਾ ਚਿਰ ਭਾਈ ਸਾਹਿਬ ਬੋਲਦੇ ਉਹ ਕੇਵਲ ਆਸਾ ਦੀ ਵਾਰ ਲਾਉਂਦੇ ਸੀ। ਅੰਮ੍ਰਿਤ ਵੇਲੇ ਉਹਨਾਂ ਨੇ 3:30 ਵਜੇ ਸ਼ੁਰੂ ਕਰ ਲੈਣੀ, ਲੋਕਾਂ ਨੇ ਰਾਤੀ ਸੌਣਾ ਨਾ, ਸੌ ਗਏ, ਸੰਗਤ ਜਿਆਦਾ ਹੋਣੀ ਏ, ਥਾਂ ਨੇੜੇ ਨੀ ਮਿਲਣੇ। ਉਦੋਂ ਅੱਜ ਵਾਂਗੂ ਸਾਊਂਡ ਦਾ ਨੀ ਸੀ ਨਾ ਬਹੁਤਾ ਸਿਸਟਮ, ਦੂਰ ਥਾਂ ਮਿਲਣੀ। ਲੋਕਾਂ ਨੇ ਰਾਤ ਸੌਣਾ ਨਾ ਵੀ ਉਹਨਾਂ ਕੋਲੋਂ ਕੀਰਤਨ। ਪਿਆਰਿਓ ਗੁਰਬਾਣੀ ਦਾ ਨਾ ਪਰਮੇਸ਼ਰ ਦਾ ਪ੍ਰਤੱਖ ਇਹ ਪ੍ਰਮਾਣ ਹੁੰਦੇ ਨੇ। ਉਹੀ ਬੰਦਾ ਨਾਮ ਤੋਂ ਟੁੱਟ ਕੇ ਬੋਲੇ ਤੇ ਕੁਝ ਵੀ ਨਹੀਂ ਅਸਰ ਹੁੰਦਾ, ਬੰਦਗੀ ਵਾਲੀ ਰੂਹ ਦੀ ਜ਼ੁਬਾਨ ਚੋਂ ਬੋਲ ਨਿਕਲਣ। ਪਿਆਰਿਓ ਤੇ ਲੋਕ ਰਾਤੀ ਜਾਗ ਜਾਗ ਕੇ ਹਜ਼ਾਰਾਂ ਰੁਪਏ ਖਰਚ ਕੇ ਵੀ ਉਹਨੂੰ ਸੁਣਦੇ ਹਨ, ਉਹਨਾਂ ਦਾ ਅੰਦਰ ਠਰਦਾ ਏ। ਜਦੋਂ ਬਹੁਤ ਵਧੇਰੇ ਅੰਮ੍ਰਿਤ ਸੰਚਾਰ ਕੋਣੇ ਵਾਪਸ ਆਉਣਾ ਨਾ ਤੇ ਉਦੋਂ ਚੀਫ ਖਾਲਸਾ ਦੀਵਾਨ ਨੇ ਬਹੁਤ ਇਹਨਾਂ ਤੋਂ ਸੇਵਾ ਲਈ, ਸਿੱਧਾ ਘਰ ਨੂੰ ਜਾਣਾ, ਫਰੂਕੇ ਦੇ ਸਾਊਂ ਪਾਕਿਸਤਾਨ ਰਹਿ ਗਿਆ ਪਿੰਡ, ਤੇ ਇਹਨਾਂ ਨੇ ਅੰਮ੍ਰਿਤਸਰ ਜਾਣਾ ਹਰਿਮੰਦਰ ਸਾਹਿਬ। ਪਿਤਾ ਜੀ ਨੂੰ ਕਹਿਣਾ ਤੁਸੀਂ ਭਾਵੇਂ ਰਾਤ ਰਹਿ ਕੇ ਚੱਲੋ। ਉਹਨਾਂ ਪੁੱਛਣਾ ਬੇਟਾ ਤੂੰ ਕਦੋਂ ਆਵੇਂਗਾ, ਤੁਸੀਂ ਕਦੋਂ ਆਉਣਾ ਏ? ਕਹਿਣ ਲੱਗਾ ਪਿਤਾ ਜੀ ਮੈਂ ਦਿਨ ਤਾਂ ਨਹੀਂ ਦੱਸ ਸਕਦਾ ਵੀ ਕਿੰਨੇ ਦਿਨਾਂ ਨੂੰ ਆਵਾਂਗਾ, ਪਰ ਇੱਕੋ ਗੱਲ ਇੱਕੋ ਵਾਰੀ ਸੁਣ ਲਵੋ, ਅਸੀਂ ਸੰਗਤ ਜਾਣੇ ਆ, ਉਸੇ ਨਾਲ ਸੰਗਤ ਨੇ ਵਡਿਆਈ ਗੁਰੂ ਦੀ ਅਸੀਂ ਕਰਦੇ ਆਂ, ਸੰਗਤ ਗੁਰੂ ਦੀ ਵਡਿਆਈ ਕਰਦੀ ਕਰਦੀ ਨਾਲ ਸਾਡੀ ਵੀ ਵਡਿਆਈ ਕਰੀ ਜਾਂਦੀ ਹੈ। ਬਚਨ ਸੁਣਿਆ ਨਾ, ਸਾਵ ਵਡਿਆਈ ਦੇ ਜਿਤ ਨਾਮ ਤੇਰੇ ਲਾਦ ਰੱਖਾਂ। ਵਡਿਆਈ ਦੇ ਅਰਥ ਬਦਲ ਗਏ। ਪਹਿਲਾਂ ਵਡਿਆਈਆਂ ਹੋਰ ਕੋਈ ਚਾਹੀਦੀਆਂ ਨੇ, ਜਦੋਂ ਆ ਸਾਹਿਬ ਜੀ ਦੇ ਘਰ ਆ ਜਾਈਏ ਨਾ, ਸੋਚ ਹੀ ਬਦਲ ਗਈ, ਕਿਸੇ ਹੋਰ ਚੀਜ਼ ਵਿੱਚੋਂ ਵਡਿਆਈ ਦਿਸਦੀ। ਕਹਿਣ ਲੱਗਾ, ਪਿਤਾ ਜੀ ਦੇਖੋ ਸੰਗਤ ਸਾਡੀ ਵਡਿਆਈ ਕਰਦੀ ਹੈ, ਪਰ ਉਹ ਵਡਿਆਈ ਤੇ ਸਾਡਾ ਨੁਕਸਾਨ ਕਰੇਗੀ। ਅਸੀਂ ਤੇ ਕੀਰਤਨ ਕੀਤਾ ਏ, ਸੰਗਤ ਨੇ ਮਾਰਾ ਵੀ ਦਿੱਤੀ ਏ, ਉਹਦੇ ਨਾਲ ਗੁਜਰਾਨ ਹੋਏਗਾ, ਪਰ ਜਿਹੜੀ ਅਸੀਂ ਬਾਣੀ ਪੜ੍ਹੀ ਉਹ ਸਾਹਿਬ ਜੀ ਦੀ ਖੁਸ਼ੀ ਲਈ, ਸੰਗਤ ਨੇ ਵੀ ਉਹਨਾਂ ਦੀ ਖੁਸ਼ੀ ਲਈ। ਸੰਗਤ ਤੇ ਜਾਵੇ ਗੁਰੂ ਕੀ ਵਡਿਆਈ ਕਰਕੇ ਗੁਰੂ ਦੀਆਂ ਖੁਸ਼ੀਆਂ, ਤੇ ਅਸੀਂ ਸੰਗਤ ਦੀ ਵਾਹਵਾ ਲੈ ਕੇ ਜਦੋਂ ਘਰ ਜਾਵਾਂਗੇ, ਉਸ ਵਾਹਵਾ ਨੇ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਦੂਰ ਕਰ ਦੇਣਾ ਏ, ਉਹ ਨਹੀਂ ਪਾਉਂਦਾ। ਤੇ ਫਿਰ ਪੁੱਤ ਕੀ ਚਾਹੁੰਦਾ ਏ? ਚਾਹੁੰਦਾ ਇਹ ਆ ਭਈ ਇੱਥੇ ਰਹਿ ਕੇ ਪਰਕਰਮਾ ਚ ਮੱਥਾ ਟੇਕਣਾ, ਬਰਤਨ ਮਾਂਜਣੇ, ਸਾਧ ਸੰਗਤ ਸ਼ਬੀਲਾਂ ਦੇ ਲੰਗਰ ਦੇ ਜੂਠੇ ਭਾਂਡੇ ਮਾਂਜਣੇ। ਕਹਿਣ ਲੱਗੇ, ਪਿਤਾ ਜੀ ਜਿੰਨੀਆਂ ਸੰਗਤੀਆਂ ਵਡਿਆਈਆਂ ਨੇ ਮੇਰੇ ਕੋਲ, ਉਹ ਸਾਰੀਆਂ ਇੱਕ ਇੱਕ ਕਰਕੇ ਗੁਰੂ ਰਾਮਦਾਸ ਪਿਤਾ ਨੂੰ ਭੇਟਾ ਕਰਾਂਗਾ। ਜਦੋਂ ਬਿਲਕੁਲ ਅੰਦਰੋਂ ਇੱਕ ਵੀ ਬੰਦੇ ਦੇ ਬੋਲ ਨਾ ਚੇਤਾ ਰਵੇ, ਨਾ ਮੁੱਕ ਗਏ, ਕੇਵਲ ਉਹਦਾ ਨਾਮ ਪਹਿਲੀ ਤਰ੍ਹਾਂ ਚੇਤਾ ਰਿਹਾ, ਉਹਨਾਂ ਚਿਰ ਇਹ ਚਿਰਾਂਗਾ ਮੁੜ ਕੇ ਨਾਮ ਲੈ ਕੇ ਘਰ ਆਵਾਂਗਾ। ਸਤਸੰਗੀ ਜਣੋ, ਕੈਸਾ ਪਿਆਰ ਏ, ਕੈਸੇ ਅੰਦਰ ਦੀ ਖੇਡ ਏ। ਦੁਨੀਆਂ ਤਾਂ ਪੈਸੇ ਖਰਚਦੀ ਏ, ਲੋਕਾਂ ਵਿੱਚ ਮੇਰਾ ਨਾਂ ਹੋਵੇ, ਪਰ ਜਦੋਂ ਸਿੱਖ ਨੂੰ ਸਮਝ ਪੈਂਦੀ ਏ, ਕਹਿੰਦਾ ਦਾਤਾ ਤੇਰੀ ਦਰਗਾਹ ਚ ਮੇਰਾ ਨਾਂ ਹੋਵੇ, ਮੈਨੂੰ ਹੋਰ ਨੀ ਕਿਹਦੇ ਵਿੱਚ ਚਾਹੀਦਾ। ਵੇਖੋ ਇੱਕ ਬਚਨ ਜੀ ਸਾਹਮਣੇ, ਕਦੇ ਗੁਲਾਮ ਸ਼ਬਦ ਕਿਸੇ ਨੂੰ ਚੰਗਾ ਲੱਗਦਾ? ਪਿਆਰੇ, ਹੁਣ ਤੇ ਗੁਲਾਮ ਇਹ ਪ੍ਰਥਾ ਬੰਦ ਹੋ ਗਈ ਏ ਨਾ, ਪਹਿਲਾਂ ਸੀ ਇਹਨਾਂ ਮੁਲਕਾਂ ਵਿਚ ਵੀ, ਤੇ ਉਹ ਲੋਕ ਜਦੋਂ ਹੁਣ ਹੋਸ਼ ਵਿਚ ਆਏ, ਉਹ ਕਿਵੇਂ ਉਹਨਾਂ ਗੱਲਾਂ ਨੂੰ ਚੇਤਾ ਕਰ ਕਰਕੇ ਹਕੂਮਤਾਂ ਤੋਂ ਉਹਨਾਂ ਦੀ ਕੀਮਤ ਮੰਗਦੇ ਨੇ। ਗੁਲਾਮ ਹੋਣਾ, ਗੋਲੇ ਬੰਨਾ, ਗੁਲਾਮ ਦਾ ਮਤਲਬ ਜਿਹਦੀ ਆਪਣੀ ਕੋਈ ਮਰਜ਼ੀ ਨਹੀਂ। ਖਾਣ ਨੂੰ ਰੋਟੀ ਚਾਹੀਦੀ, ਸਾਰਾ ਦਿਨ ਕੰਮ ਕਰਾਓ, ਜੇ ਕੰਮ ਕਰਦਿਆਂ ਮੌਤ ਹੋ ਗਈ ਤੇ ਕੋਈ ਪਰਵਾਹ ਨਹੀਂ, ਅਗਲੇ ਦੀ ਖੁੰਦੀ ਏ, ਜਿੰਨਾ ਮਰਜ਼ੀ ਉਹਦੇ ਤੇ ਧੱਕਾ ਕਰੋ। ਗੁਲਾਮ ਪਿਆਰਿਓ ਜਿਹਦੀ ਕੋਈ ਮਰਜ਼ੀ ਨਹੀਂ। ਪਰ ਸਤਿਗੁਰੂ ਜੀ ਇੱਕ ਜਗ੍ਹਾ ਬਚਨ ਕਰਦੇ ਨੇ, ਕਹਿੰਦੇ ਨੇ ਦੁਨੀਆਂ ਦੇ ਗੁਲਾਮ ਬਣੋ ਨਾ, ਤੇ ਚਾਰ ਫਿਰ ਧੱਕੇ ਪੈਂਦੇ ਨੇ, ਤੇ ਜੇਕਰ ਕਹਿੰਦੇ ਸਾਡੇ ਗੁਲਾਮ ਬਣ ਕੇ ਵੇਖੋ, ਤੇ ਸਾਰੀ ਦੁਨੀਆਂ ਦੇ ਸਿਰ ਤੁਹਾਡੇ ਚਰਨਾਂ ਚ ਹੋਣਗੇ। ਕਹਿੰਦੇ ਸਾਡੇ ਗੁਲਾਮ ਬਣ ਕੇ ਵੇਖੋ, ਇਹ ਗੁਲਾਮੀ ਤੇ ਦੁਨੀਆਂ ਦੀ ਗੁਲਾਮੀ ਚ ਕਿਹੜਾ ਅੰਤਰ ਏ। ਸਾਧ ਸੰਗਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਨੇ ਨਾ, ਉਹ ਤਾਂ ਆਪਣੇ ਆਪ ਨੂੰ ਕਹਿੰਦੇ ਸਨ, ਮਾਂ ਨਾਲ ਪੁੱਛਣਾ ਜੀ ਤੁਹਾਡਾ ਨਾਮ, ਉਹਨਾਂ ਤਿੰਨ ਲਾਲ ਸਦੇ ਆਖਣਾ ਜੀ ਮੈਂ ਸਭ ਕੁੱਤਾ ਕੂਕਾ ਨਾ ਜੀ ਕਿੰਨਾ ਦਾ। ਕਹਿਣ ਲੱਗੇ ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਮੈਂ ਕਲਗੀਆਂ ਵਾਰਤੇ ਦਾ ਗੁਲਾਮ ਆ, ਕਲਗੀਆਂ ਵਾਰਤੇ ਦੇ ਦਰ ਦਾ ਕੂਕਾ ਨਾ, ਮੈਂ ਇਹਦੇ ਘਰ ਦਾ ਹੀ ਲਾਲ ਆ, ਬਸ ਮੈਨੂੰ ਉਹ ਨੰਦ ਲਾਲ ਨਾ ਕਹੋ ਇਹਦੇ ਘਰ ਦਾ। ਪਿਆਰਿਓ ਇਹ ਕੇਵਲ ਨਿਮਰਤਾ ਨਹੀਂ, ਸਤਿਗੁਰੂ ਇਹਦੇ ਵਿੱਚੋਂ ਦਿਖਾ ਦਿੰਦੇ ਨੇ ਭਈ ਇਸ ਘਰ ਵਿੱਚ ਕੀ ਕੋਜੇ। ਤੇ ਨਾ ਮਾਰੂ ਰਾਗ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ ਨੇ ਨਾ ਮੋਕਰ, ਛੋਟੇ ਜਿਹੜੇ ਮਿਕਸ ਰਾਗ ਨੇ, ਜਿਵੇਂ ਸੋਖੇ ਸੋਖੇ ਲਲਤ, ਬਸੰਤ ਬਸੰਤ ਖੰਡੋਰ, ਸੁਖੀ ਕਾਫੀ, ਗੌੜੀ, ਇੱਕ ਰਾਗ ਜਦੋਂ 31 ਚ ਗਿਣਦੇ ਆ, 16 ਸਭ ਸੁਣੋਗੇ ਨਾ, ਉੱਚੇ ਨਾਲ ਗੌੜੀ ਦੀਪਕੀ, ਫਿਰ ਗੌੜੀ ਪੂਰਬੀ, ਪਿਆਰਿਓ ਕਿਧਰੇ ਪੂਰਬੀ ਦੀਪਕੀ ਕੱਠੀ ਕੀਰਤਨੀ ਕਿਉਂ ਜਾਣਦੇ, ਉਹਨਾਂ ਨੂੰ ਵੱਖਰੀ ਵੱਖਰੀ ਸੁਰਾਂ ਹੁੰਦੀਆਂ ਨੇ, ਉਹਨਾਂ ਰਾਗਾਂ ਦਾ ਟਾਈਮ ਹੁੰਦਾ ਬਕਾਇਦਾ, ਉਹਦੀ ਉਹ ਸੁਰ ਵਾਜੇ ਤੇ ਲਾ ਸਕਦੇ ਨੇ ਅੱਗੇ ਪਿੱਛੇ ਨਹੀਂ, ਉਹਦੇ ਨਾਲ ਉਹ ਰਸ ਨਹੀਂ ਬਣਦਾ। ਤੇ ਮਾਰੂ ਰਾਗ ਏ ਸਾਧ ਸੰਗਤ, ਉਹਦੇ ਸਤਪੁਰਾਂ ਦਾ ਸ਼ਬਦ ਏ, ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਰਚਨਾ ਤੋਂ ਨਿਕਲਿਆ ਉਚਾਰਨ ਕੀਤਾ ਹੈ। ਸਹਿਬ ਕਹਿੰਦੇ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਪਾਗਾ, ਕਹਿੰਦੇ ਮੈਂ ਇਸ ਘਰ ਦਾ ਨਾ ਗੁਲਾਮ ਕਾ ਲਾਲਾ ਵਾ, ਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਕੈਸਾ ਫਰਕ ਕੇ ਦੁਨੀਆਂ ਦੇ ਸਾਹਮਣੇ ਸਿਰ ਝੁਕਾਓ ਨਾ, ਉਹ ਕਹਿਣਗੇ ਇੰਨਾ ਇਹਨੂੰ ਹੁਣ ਝੁਕਾ ਦਿਓ ਇਹਦਾ ਸਿਰ ਟੁੱਟ ਹੀ ਜਾਵੇ। ਤੁਸੀਂ ਕਿਸੇ ਦੇ ਸਾਹਮਣੇ ਥੋੜਾ ਜਿਹਾ ਨੀਵਾਂ ਹੋ ਕੇ ਜਾਓ ਕਾ, ਉਹ ਕਹੇਗਾ ਨੀਵਾਂ ਹੋਇਆ ਨੂੰ ਹੋਰ ਨੀਵਾਂ ਕਰੋ। ਜਿਵੇਂ ਨਾ ਵੱਡੇ ਦਰਖਤਾਂ ਦੇ ਥੱਲੇ ਛੋਟੇ ਰੁੱਖ ਪਾਉਣ, ਉਹਨਾਂ ਨੂੰ ਉਹ ਵੱਡੇ ਬਹੁਤਾ ਫਲਨ ਫੁਲਨ ਨਹੀਂ ਦਿੰਦੇ। ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਨੇ। ਵੱਡੇ ਅਮੀਰ ਆਦਮੀ ਪਿਆਰਿਓ ਵੇਖਦੇ ਨਾ ਰੋਜ਼ ਵੱਡੀਆਂ ਕੰਪਨੀਆਂ ਛੋਟੀਆਂ ਨੂੰ ਕਿਹੜੀ ਛੇਤੀ ਕੜਕਦੀਆਂ ਨੇ। ਅਮੀਰ ਆਦਮੀ ਛੋਟੇ ਨੂੰ ਵੇਖਦੇ ਨੇ ਪੈਦਾ ਵਸ ਨੇ, ਉਹਨੂੰ ਥੱਲੇ ਦਬਾਣਗੇ ਚੁੱਕਣਗੇ ਨਹੀਂ। ਜੇ ਨੀਵਿਆਂ ਨੂੰ ਕੋਈ ਉੱਚਾ ਚੁੱਕਦਾ ਹੈ ਤੇ ਕੇਵਲ ਸਤਿਗੁਰੂ ਜੀ ਚੁੱਕਦੇ ਨੇ। ਕਹਿੰਦੇ ਫਿਰ ਕਾਹਦੇ ਲਈ ਦੁਨੀਆਂ ਦੇ ਸਾਹਮਣੇ ਆਪਾਂ ਧੱਕੇ ਖਾਣੇ, ਕਿਉਂ ਦੁਖੀ ਹੋਈਏ, ਫਿਰ ਨੀਵੇਂ ਹੋਈਏ ਸਾਹਿਬ ਦੇ ਅੱਗੇ ਆ ਕੇ, ਗੁਲਾਮ ਬਣੀਏ ਇਸ ਦਰ ਤੇ ਆ ਕੇ, ਲਾਲੇ ਬਣੀਏ ਤੇ ਇਸ ਦਰ ਦੇ ਆ ਕੇ। ਸਾਧ ਸੰਗਤ ਤਾਂ ਹੀ ਤਾਂ ਇੱਕ ਤਾਂ ਵੀ ਸਿੱਧਾ ਲਾਲਾ ਗੁਰਆ ਬੰਨਾ ਸਤਿਗੁਰੂ ਜੀ ਦਾ, ਇੱਕ ਕਹਿ ਆ ਸੰਗਤ ਦੇ ਗੁਰ ਬੋਲੇ ਬੰਨਾ ਜਿਹੜੇ ਉਹਦੀ ਦਰਗਾਹ ਚ ਬੈਠੇ ਨੇ ਮਹਾਂਪੁਰਖ ਤੇ ਪੜ੍ਹਦੇ ਨੇ ਨਾ ਪਿਆਰ ਨਾਲ, ਤੁਸੀਂ ਪੜੋ ਉੱਚੀ ਆਵਾਜ਼ ਅੰਦਰ, ਸਾਨੂੰ ਆਪਣੇ ਬਣਾ ਲੋ ਗੋਲੇ, ਸੱਚ ਖੰਡ ਰਹਿਣ ਵਾਲਿਓ ਸਾਨੂੰ ਆਪਣੇ ਬਣਾ ਲੋ ਗੋਲੇ, ਸੱਚ ਖੰਡ ਰਹਿਣ ਵਾਲਿਓ ਸਾਨੂੰ ਸਾਡੀਆਂ ਦੇਖੋ ਅਰਦਾਸਾਂ ਬਦਲ ਗਈਆਂ। ਸਾਹਿਬ ਕਹਿੰਦੇ ਚੇ ਸਤਿਗੁਰੂ ਜੀ ਦੇ ਗੋਲੇ ਬਣੀਏ, ਨਹੀਂ ਸੰਗਤ ਦੇ ਗੋਲੇ ਬਣੀਏ। ਇਹ ਸ਼ਬਦ ਇਹੋ ਜਿਹਾ ਏ ਜੇ ਸਤਿਗੁਰੂ ਨੂੰ ਭਾਇਆ ਤੋਂ ਅਰ ਦਿਨਾਂ ਜਰੂਰ ਦਰਸ਼ਨ ਕਰਾਂਗੇ। ਜਦੋਂ ਸਾਨੂੰ ਇਹ ਸਮਝ ਆ ਗਈ ਨਾ ਅਸੀਂ ਸੰਗਤ ਤੇ ਗੁਲਾਮ ਖੋਣਾ ਏ, ਤੇ ਪਿਆਰਿਓ ਕਦੇ ਵੀ ਕਿਸੇ ਗੁਰੂ ਅਸਥਾਨ ਤੇ ਝਗੜਾ ਨਹੀਂ ਖੋਏਗਾ। ਝਗੜਾ ਹੁੰਦਾ ਏ ਜਦੋਂ ਸੰਗਤ ਤੇ ਦੋ ਪਾਰਟੀਆਂ ਹੁਕਮ ਚਲਾਉਣਾ ਚਾਹੁੰਦੀਆਂ ਨੇ। ਚੌਧਰ ਦਾ ਮਤਲਬ ਕੀ ਏ ਕਿ ਇਹਨਾਂ ਦੇ ਰਾਹੀਂ ਮੇਰਾ ਕੁਝ ਚੱਲੇ, ਪਰ ਜਿਸ ਦਿਨ ਪਿਆਰਿਓ ਤੁਸੀਂ ਵੇਖੋਗੇ ਨਾ ਇਹਨਾਂ ਦੇ ਪਿੱਛੇ ਜੀਵਨ ਦੇ ਝਾਤ ਮਾਰ ਕੇ ਆਪਣੇ ਨੇ ਨਾ ਸਾਡੇ ਵੀਰ ਭੈਣ ਭਰਾ ਬਗਾਨੀ ਤਾਂ ਨਹੀਂ, ਉਹਨਾਂ ਦੇ ਜਿਨ੍ਹਾਂ ਨੇ ਸੰਗਤ ਦੇ ਹੁਕਮ ਚਲਾਉਣ ਲਈ ਇਹੋ ਜਿਹਾ ਹਾਲਾਤ ਬਣਾਏ, ਉਹਨਾਂ ਦੇ ਘਰ ਦੇ ਹਾਲਾਤ ਬੜੇ ਤਰਸਯੋਗ ਹੁੰਦੇ ਜੇ। ਕਦੇ ਵੇਖ ਲੈਣਾ ਪ੍ਰਤੱਖ, ਪਰ ਸਤਿਗੁਰੂ ਸਾਰਿਆਂ ਦਾ ਭਲਾ ਕਰੇ। ਉਹਨਾਂ ਨੂੰ ਦੋਸ਼ ਦੇਣ ਲਈ ਨਹੀਂ ਆਪਾਂ ਇਹ ਗੱਲ ਕਰਦੇ ਪਏ। ਸਾਹਿਬ ਜੀ ਦੇ ਘਰੋਂ ਆ ਕੇ ਇਹ ਦੋਸ਼ ਸਾਡੇ ਚ ਨਾ ਆਉਣ, ਅਸੀਂ ਇਹ ਭਾਵਨਾ ਲੈ ਕੇ ਬਚਨ ਸਾਂਝੇ ਕਰਦੇ ਹਾਂ। ਪਿਆਰਿਓ ਸਭਨਾਂ ਲਈ ਅਰਦਾਸ ਕਰਨੀ ਏ, ਸਭਨਾਂ ਦਾ ਭਲਾ ਮੰਗਣਾ ਏ, ਪਰ ਮੈਂ ਬੇਨਤੀ ਕਰ ਰਿਹਾ ਸਤਿਗੁਰੂ ਜੀ ਕਹਿੰਦੇ ਵਡਿਆਈ ਦੁਨੀਆਂ ਕੋਲੋਂ ਨੀ ਮੰਗਣੀ, ਵਡਿਆਈ ਗੁਰੂ ਕੋਲੋਂ ਮੰਗਣੀ ਏ। ਤੇ ਉਹ ਕਹਿੰਦੇ ਸੀ ਵਡਿਆਈ ਪਤਾ ਕਿਵੇਂ ਦੇਣੀ ਆ, ਇੱਕ ਤੇ ਜ਼ੁਬਾਨ ਤੋਂ ਨਾਮ ਜਪ ਕੇ ਵਾਹਿਗੁਰੂ ਦੀ ਵਡਿਆਈ ਕਰੋ, ਸਤਿਗੁਰੂ ਜੀ ਦੀ ਕਰੋ, ਦਸ ਗੁਰੂ ਸਾਹਿਬਾਨਾਂ ਦੀ ਸੰਗਤ ਦੀ ਵਡਿਆਈ ਕਰੋ। ਕਹਿਣ ਲੱਗੇ ਜਿੰਨੀ ਸੰਗਤ ਨੂੰ ਵੱਡਾ ਜਾਣ ਕੇ ਇਹਨਾਂ ਦੇ ਸਾਹਮਣੇ ਛੋਟੇ ਬਣ ਕੇ ਪੇਸ਼ ਆਓਗੇ, ਓਨਾ ਹੀ ਇਸ ਦੁਨੀਆਂ ਵਿਚ ਵੀ ਵੱਡੇ ਹੋਵੋਗੇ ਤੇ ਦਰਗਾਹ ਵਿਚ ਵੀ ਵੱਡੇ ਹੋਵੋਗੇ। ਕਹਿੰਦੇ ਇਹ ਗੱਲ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਕੇਵਲ ਇਸ ਦਰ ਤੇ ਛੋਟਾ ਪਾਉਣ ਦੀ ਲੋੜ ਏ, ਸੰਗਤ ਦੇ ਗੋਲੇ ਬਣਨਾ। ਜਦੋਂ ਗੋਤੇ ਬਣਾਂਗੇ ਤੇ ਸਾਡਾ ਤੇ ਸਿਰ ਹੋਏਗਾ ਸੰਗਤ ਦੇ ਜੋੜਿਆਂ ਵੱਲ, ਸਾਡਾ ਤੇ ਸਿਰ ਹੋਏਗਾ ਸੰਗਤ ਦੀ ਸੇਵਾ ਕਰਨ ਵੱਲ। ਸਾਨੂੰ ਫਿਰ ਕਦੇ ਬੁਰਾ ਨਹੀਂ ਲੱਗੇਗਾ ਜੇਕਰ ਕੋਈ ਸੰਗਤ ਵਿੱਚ ਉੱਚਾ ਨੀਵਾਂ ਵੀ ਬੋਲੇਗਾ। ਸਾਧ ਸੰਗਤ ਪਟਿਆਲਾ ਪਤੀ ਹੈ ਨਾ ਬਾਬਾ ਆਲਾ ਸਿੰਘ, ਉਹਦਾ ਨਾਂ ਸੀ ਪੱਟੀ ਆਲਾ ਤੋਂ ਬਣਿਆ ਪਟਿਆਲਾ। ਆਲਾ ਸਿੰਘ ਇਹ ਸਾਡੇ ਜਿਹੜੇ ਬਜ਼ੁਰਗ ਸੀ ਨਾ, ਭਾਵੇਂ ਸਿਆਸੀ ਆਗੂ ਸਨ, ਇਹਨਾਂ ਦੇ ਅੰਦਰ ਗੁਰੂ ਲਈ ਪਿਆਰ ਬਹੁਤ ਸਾਜੇ। ਅੰਦਰੋਂ ਕਦੇ ਗੁਰੂ ਨਾਲ ਨਹੀਂ ਸਾਂਝ ਕੰਡ ਕਰਦੇ। ਇਹਨਾਂ ਨੇ ਜਦੋਂ ਲੰਗਤਾਂ ਦੀ ਸੇਵਾ ਲਾਈ ਜਾ ਕੇ ਰੱਖੇ ਸੇਵਾ ਕਰਨੀ ਇਹਨਾਂ ਦੇ ਘਰੋਂ ਧਰਮ ਸਪਤਨੀ ਨੇ ਨਾ ਜਦੋਂ ਲੰਗਰ ਵਰਤਾਉਣਾ ਤੇ ਕਈ ਵਾਰਾਂ ਕਈਆਂ ਜੀਵਾਂ ਨੇ ਇਹਨਾਂ ਨੂੰ ਉੱਚਾ ਵੀ ਬੋਲਣਾ। ਇੱਕ ਦਿਨ ਕੋਈ ਇਹੋ ਜਿਹੇ ਹਾਲਾਤ ਬਣੇ ਪਿਆਰਿਓ, ਇਹੋ ਜਿਹਾ ਪ੍ਰਬੰਧ ਬਣਿਆ, ਦਾਲ ਪਤਲੀ ਬਣ ਗਈ, ਬਹੁਤ ਪਤਲੀ ਪਾਣੀ ਜਾ ਤੁਰਿਆ ਫਿਰੇ ਵਰਤਾ ਰਹੀ ਸੀ, ਇੱਕ ਆਇਆ ਆ ਦਾਲ ਬਣਾਈ ਜੇ, ਇਹਨੇ ਆਖਿਆ ਜੀ ਗਲਤੀ ਹੋ ਗਈ। ਦੂਸਰਾ ਆਇਆ ਉਹਨੇ ਵੀ ਇਹਨੂੰ ਗੁੱਸਾ ਹੋਣ ਲੱਗ ਪਿਆ, ਤੀਸਰਾ ਆਇਆ, ਚੌਥਾ ਆਇਆ, ਪੰਜਵਾਂ ਆਇਆ, ਸਾਰੇ ਟੋਕਾ ਟਕਾਈ ਕਰੀ ਜਾਣ ਇਹੀ ਕੀਤਾ ਜੇ। ਪਿਆਰਿਓ ਮੈਂ ਬੇਨਤੀ ਕਰਾਂ, ਤੁਸੀਂ ਬਹੁਤ ਸੋਹਣੇ ਢੰਗ ਨਾਲ ਬੈਠੇ ਹੋ ਸਤਿਗੁਰੂ ਦੇ ਚਰਨਾਂ ਅੰਦਰ, ਜਦੋਂ ਆਪਾਂ ਟਿਕੇ ਹੋਈਏ ਨਾ ਬਹੁਤ ਖਜ਼ਾਨੇ ਦੇ ਸਤਿਗੁਰੂ ਦਰਸ਼ਨ ਕਰਾਉਂਦੇ ਨੇ। ਮੈਂ ਬੇਨਤੀ ਕਰਨ ਲੱਗਾ ਸਾਂ, ਜਿਹੜੀਆਂ ਗੱਲਾਂ ਅੱਜ ਸਾਨੂੰ ਲੱਗਦੀਆਂ ਨੇ ਨਾ ਭਈ ਇਹ ਦੁੱਖ ਦੇਣ ਵਾਲੀਆਂ ਨੇ, ਨਹੀਂ ਉਹ ਸੁੱਖ ਦੇਣ ਵਾਲੀਆਂ ਸਨ, ਪਰ ਅਸੀਂ ਉਹਨੂੰ ਗਲਤ ਸਮਝ ਲਿਆ। ਜਦੋਂ ਅਸੀਂ ਸੇਵਾ ਵਿੱਚ ਆਉਂਦੇ ਹਾਂ ਇਹ ਕਿਉਂ ਆਸ ਕਰਦੇ ਹਾਂ ਭਈ ਕੋਈ ਬੰਦਾ ਸਾਡੀ ਟੋਕਾ ਟਕਾਈ ਨਾ ਕਰੇ। ਪਿਆਰਿਓ ਉਹ ਟੋਕਾ ਟਕਾਈ ਵੇਖੀ ਤੇ ਸਾਡੇ ਅੰਦਰ ਨੂੰ ਗੁਲਾਮ ਬਣਨ ਵੱਲ ਲੈ ਕੇ ਜਾਣਾ ਕਹਿ, ਉਹ ਦਰਗਾਹ ਚ ਤਾਂ ਮਿਲਣੀ ਜਿਹੜੀ ਭਾਂਡਾ ਹੀ ਨਾ ਹੋਵੇ। ਹੁਣ ਲੰਗਰ ਵਰਤਣਾ ਹੈ, ਪ੍ਰਸ਼ਾਦ ਵਰਤਣਾ ਹੈ, ਤੁਸੀਂ ਬੈਠੇ ਰਹੋ ਚੌਂਕੜੀ ਮਾਰ ਕੇ ਚਿੰਤਾ ਧਰ ਕੇ, ਕੌਣ ਮੂੰਹ ਚ ਰੋਟੀ ਪਾਏਗਾ, ਕੌਣ ਦਾਲ ਪਾਏਗਾ, ਕੌਣ ਪ੍ਰਸ਼ਾਦ ਦੇਵੇਗਾ, ਜਾਂ ਤੁਹਾਡੇ ਕੋਲ ਥਾਲੀ ਚਾਹੀਦੀ, ਕੌਲੀ ਚਾਹੀਦੀ, ਗਲਾਸ ਹੋਵੇ ਜੇ ਤਿੰਨੇ ਨਹੀਂ ਤੇ ਘੱਟੋ ਘੱਟ ਬੁੱਕ ਤੇ ਚਾਹੀਦਾ ਹੀ ਨਾ। ਪਿਆਰਿਓ ਜੇ ਇਹ ਵੀ ਨਾ ਹੋਵੇ ਤੇ ਕਿੱਥੇ ਦਾਤ ਪਵੇਗੀ, ਤੇ ਜੇ ਬਾਹਰੋਂ ਨਹੀਂ ਪੈਂਦੀ ਤੇ ਜਦੋਂ ਸਤਿਗੁਰੂ ਜੀ ਨੇ ਸਾਨੂੰ ਆਪਣਾ ਬਣਾ ਕੇ ਗੋਲਾ, ਉਹ ਗੋਲੇ ਦੀ ਜਗ੍ਹਾ ਅੰਦਰ ਬਣਾਉਣੀ ਹੈ, ਦਾਤ ਪਾਣੀ ਸੀ ਨੀਵੇਂ ਕਰਨਾ ਸੀ, ਅਸੀਂ ਤਾਂ ਅੰਦਰ ਉਹ ਭਾਂਡਾ ਬਣਾਇਆ ਹੀ ਨਾ ਤੇ ਦਾਤ ਕਿੱਥੇ ਸਤਿਗੁਰੂ ਪਾਣ। ਫਿਰ ਉਸੇ ਆਕੜ ਵਿੱਚ ਆਈਏ ਗੁਰੂ ਕੋਲ, ਉਸੇ ਆਕੜ ਨਾਲ ਚਲੇ ਤਾਂ ਵਾਪਸ, ਦਾਤ ਕਿੱਥੇ ਸਤਿਗੁਰੂ ਪਾਣਗੇ। ਇਹ ਨਹੀਂ ਪਰ ਸਤਿਗੁਰੂ ਦੇਰ ਕਰਦੇ ਨੇ, ਨਹੀਂ ਅਸੀਂ ਨੀਵੇਂ ਖੋਣ ਵਿੱਚ ਦੇਰ ਬਹੁਤ ਲਗਾਉਂਦੇ ਨੇ, ਕਈ ਕਈ ਸਾਲ ਲੱਗ ਜਾਂਦੇ ਨੇ। ਮਨ ਸੁਣੀ ਜਾਂਦਾ ਲੈ ਵੀ ਮੈਨੂੰ ਇੱਕ ਵਾਰੀ ਗੁਰਦੁਆਰੇ ਟੋਕਿਆ, ਮੈਂ ਨੀ ਜੇ ਮੁੜ ਕੇ ਗੁਰੂ ਕੋਲ ਜਾਣਾ, ਕਿਹਦੇ ਤੇ ਆਸਾਨ ਕੀਤਾ ਏ ਨਾ, ਜੇ ਗਿਆਸ ਹੈ ਤੇ ਤਾਂ ਵੀ ਅਹਿਸਾਨ ਨਹੀਂ ਸੀ, ਨਾ ਜਾਣ ਨਾਲ ਤਾਂ ਕਿਸੇ ਦਾ ਕੁਝ ਨੀ ਜਾਣਾ, ਨਫਾ ਤੇ ਨੁਕਸਾਨ ਤੇਰਾ ਹੈ। ਕਿੰਨੀਆਂ ਮੁਸ਼ਕਲਾਂ ਤੁਹਾਨੂੰ ਕੰਮਾਂ ਤੇ ਆਉਂਦੀਆਂ ਨੇ, ਕਦੇ ਛੱਡਦੇ ਹੋ ਨਹੀਂ, ਰਾਤ ਨੂੰ ਕਹਿੰਦੇ ਹੋ ਬੜਾ ਔਖਾ ਏ ਪਰ ਕਰਨਾ ਪੈਂਦਾ। ਜੇ ਕਿਧਰੇ ਇਧਰ ਕਰਕੇ ਵੇਖੋ ਤੇ ਚੌਥੇ ਦਿਨ ਸਤਿਗੁਰੂ ਰਾਮ ਕੁਝ ਹੋਰ ਹੀ ਲਾਏਗਾ। ਪਿਆਰਿਓ ਸਹਿਬ ਕਹਿੰਦੇ ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਔਖੀ ਸਿਰ ਦੀ ਜੈ ਆਪ ਗਵਾਏ। ਸੇਵਾ ਔਖੀ ਦੇ ਚ ਨੀ ਮਤਲਬ ਭਾਰ ਪਾਉਂਦਾ, ਆ ਗੱਲਾਂ ਸਹਿਣੀਆਂ ਔਖੀਆਂ ਨੇ ਸਤ ਸੰਗੀ ਜਨੋ, ਪਰ ਉਹਦਾ ਜਿਹੜਾ ਬਾਬਾ ਆਲਾ ਸਿੰਘ ਜੀ ਕੋਲ ਜਦੋਂ ਪਤਨੀ ਗਈ ਉਹਨਾਂ ਦੀ, ਕਹਿਣ ਲੱਗੀ ਇਹਦੇ ਲਈ ਸੇਵਾ ਕਰਦੇ ਹੋ ਦਿਨ ਰਾਤ ਲੰਗਰਾਂ ਦੀ, ਕਹਿੰਦੇ ਸੇਵਾ ਕਰੋ ਇੱਕ ਨਹੀਂ ਦੋ ਨਹੀਂ ਜਿਹੜਾ ਹੁੰਦਾ ਏ ਦਾਲ ਪਤਲੀ ਪਾਣੀ। ਤੇ ਕਹਿਣ ਲੱਗੇ ਇਹਨੂੰ ਨਾ ਆਇਆ ਸੀ ਗੁੱਸਾ, ਗੁੱਸਾ ਆਇਆ, ਕਹਿਣ ਲੱਗੀ ਫਿਰ ਮੇਰੇ ਸਿਰ ਚ ਭਾਰ ਦੋ ਜੇ ਪਤਲੀ ਏ ਤੇ, ਇੱਕ ਕੋਈ ਕਹਿ ਸੀ ਉਸ ਤਰ੍ਹਾਂ ਦਾ। ਪਿਆਰੇ ਉਹ ਅਣਜਾਣ ਗੁੱਸੇ ਚ ਆਇਓ ਨੇ ਸੱਚੀ ਮੁੱਚੀ ਸਿਰ ਚ ਉਹ ਸੁੱਟ ਦਿੱਤੀ ਦਾਲ, ਸਿਰ ਸੜ ਗਿਆ, ਪਤੀ ਕੋਲ ਆ ਗਈ, ਆ ਕੇ ਗਿਲਾ ਕੀਤਾ ਬਾਬਾ ਆਲਾ ਸਿੰਘ, ਕਹਿਣ ਲੱਗੀ ਚੰਗਾ ਹੋਇਆ ਏ। ਕਹਿੰਦੇ ਮੈਂ ਤੇਰੇ ਨਾਲ ਨਾਰਾਜ ਹੋ ਕੇ ਨੀ ਕਹਿ ਰਿਹਾ, ਤੇ ਤੇਰਾ ਸਿਰ ਸੜਿਆ ਹੋਵੇ ਤੇ ਮੈਂ ਹਮਦਰਦੀ ਨਾ ਕਰਾਂ ਤੇ ਕਵਾਂ ਚੰਗਾ ਹੋਇਆ ਏ, ਨਹੀਂ ਕਹਿੰਦੀ ਗੱਲ ਇਹ ਵੀ ਭਾਰਤਾਂ ਵਾਲੀ ਏ, ਅਸੀਂ ਕਰਦੇ ਸੇਵਾ ਪਰ ਸੇਵਾ ਨਾਲ ਸਾਡੇ ਅੰਦਰ ਅਹੰਕਾਰ ਅਜੇ ਬਣਿਆ ਸੀ, ਨਹੀਂ ਸੀ ਪਿਆ ਮੁੱਕਦਾ, ਇੰਨਾ ਚਿਰ ਹੋ ਗਿਆ, ਗੁਰੂ ਚਾਹੁੰਦਾ ਛੇਤੀ ਦਾਤਾਂ ਦੇਣੀਆਂ ਸੀ, ਆਪਣੀ ਗਲਤੀ ਕਰਕੇ ਦੇਰ ਕਰੀ ਜਾਂਦੇ ਆ। ਇਹ ਨਾ ਸੋਚ ਅੱਜ ਸਿਰ ਵਿੱਚ ਤੱਤੀ ਦਾਲ ਪਈ ਏ, ਕਹਿੰਦੇ ਹੋ ਸਕਦਾ ਜੇ ਇਹ ਪਾਣੀ ਤੱਤਾ ਦਾਲ ਦਾ ਨਾ ਪੈਂਦਾ ਖੁਰੇ ਕਿੰਨਾ ਕੁ ਦੁੱਖਾਂ ਦੀ ਭੱਠੀ ਵਿਚ ਸੜਨਾ ਪੈਂਦਾ, ਖੁਰੇ ਤੇਰੇ ਕਿੰਨੇ ਕੁ ਦੁੱਖ ਗੁਰੂ ਨੇ ਸਾੜ ਦਿੱਤੇ, ਸ਼ੁਕਰ ਮਨਾ ਤੇ ਜਿਹਨੇ ਸਿਰ ਚ ਪਾਇਆ ਉਹਦੇ ਚਰਨ ਚੁੰਮ। ਪਿਆਰਿਓ ਜਦੋਂ ਦੋ ਪਾਸੇ ਘਟਨਾ ਵਾਪਰਦੀ ਏ, ਜਦੋਂ ਇਧਰ ਚੁੱਕੇਗਾ ਨਾ ਤੇ ਅਗਲੇ ਨੂੰ ਆਪਣੇ ਆਪ ਹੀ ਚੁੱਕਣਾ ਪੈ ਜਾਂਦਾ ਏ। ਸੇਵਾ ਪੰਛੀ ਮਹਾਂਪੁਰਖ ਖੜੇ ਸਨ ਭਾਈ ਬੁੱਧੂ, ਉਹ ਖੁਦ ਨਾ ਤੰਦੂਰ ਤਾ ਕੇ ਆਪ ਰੋਟੀਆਂ ਲਾ ਕੇ ਖਵਾਉਂਦੇ ਸਨ ਸੰਗਤ ਨੂੰ, ਆਉਂਦੇ ਜਾਂਦੇ ਰਾਹੀਆਂ ਨੂੰ। ਇੱਕ ਵਾਰੀ ਸਿਪਾਹੀ ਆ ਗਿਆ, ਰੋਟੀ ਇਸੇ ਤਰ੍ਹਾਂ ਹੀ ਕੁਝ ਸੜ ਗਏ। ਉਹ ਆਖਣ ਲੱਗਾ ਇਹ ਪਕਾਈਆਂ ਕਿੰਨੇ ਨੇ? ਸਿਪਾਹੀ ਸੀ ਨਾ, ਵੀ ਮੈਂ ਸਿਪਾਹੀ ਆ, ਜਿਹਨੂੰ ਮਰਜ਼ੀ ਦੋ ਲਾ ਦੇਵਾਂ। ਗਿਆ ਕਹਿਣ ਲੱਗੇ ਉਹਨਾਂ ਨੇ, ਉਹਨੂੰ ਪਤਾ ਨੀ ਸੀ ਮਹਾਂਪੁਰਸ਼ ਨੇ। ਉਹਨੇ ਖਿੱਚ ਕੇ ਚਪੇੜ ਮਹਾਂਪੁਰਖਾਂ ਦੇ ਮੂੰਹ ਤੇ ਮਾਰੇ। ਰੋਟੀਆਂ ਪਕਾਉਣ ਦੀ ਜਾਂਚ ਨਹੀਂ, ਸਿਖਾਈ ਜਾਂਦੇ ਹੋ ਐਵੇਂ ਕੁਝ ਸੜੀਆਂ ਨੇ। ਉਸੇ ਤਰ੍ਹਾਂ ਹੀ ਕਹਿਣ ਲੱਗੇ, ਇਕਦਮ ਡਿੱਗ ਪੈ ਉੱਠ ਕੇ ਨਾ ਦੂਸਰੀ ਗੱਲ ਕੀਤੀ। ਕਹਿਣ ਲੱਗੇ ਵਾਕਿਆ ਹੀ ਇਸ ਬੁੱਧ ਨੂੰ ਅਜੇ ਤੱਕ ਰੋਟੀ ਵੀ ਨਹੀਂ ਪਕਾਣੀ ਆਈ। ਆਪਣੇ ਆਪ ਨੂੰ ਕਹਿਣ, ਇੰਦਰ ਮਾਰ, ਹੋ ਸਕਦਾ ਤੇਰੀਆਂ ਦੋ ਚਪੇੜਾਂ ਨਾਲ ਮੈਨੂੰ ਰੋਟੀ ਪਕਾਣੀ ਆ ਜਾਵੇ। ਜਦੋਂ ਚਪੇੜ ਵੱਜੀ, ਦੂਸਰੀ ਮਾਰ ਲੱਗਾ, ਉੱਥੇ ਸੰਗਤ ਸੀ ਨੇੜੇ, ਉਹਨਾਂ ਵੇਖਿਆ ਦੌੜੇ ਆਏ। ਉਹ ਕਹਿ ਲੱਗੇ ਕਿ ਪਾਪ ਕੀਤਾ ਹੀ, ਬੋਲਿਆ ਇਹ ਮਹਾਂਪੁਰਖ ਨੇ, ਇਕਦਮ ਕੰਬ ਗਿਆ ਮੇਰੇ ਤੋਂ ਪਾਪ ਹੋ ਗਿਆ। ਪਹਿਲਾਂ ਤੇ ਉਹ ਕਹਿ ਰਹੇ ਸਨ ਦੂਜੀ ਮਾਰ ਮੈਨੂੰ ਰੋਟੀ ਪਕਾਉਣ ਦੀ ਜਾਂਚ ਆਵੇ। ਹੁਣ ਸਿਪਾਹੀ ਥਰ ਥਰ ਕੰਬਦਾ ਤੇ ਰੋਂਦਾ ਏ, ਤੇ ਉਹਨਾਂ ਚਿਰ ਕਹਿੰਦੇ ਨੂੰ ਡੇਰੇ ਤੋਂ ਜਾਣਾ ਨੀ ਜਿੰਨਾ ਚਿਰ ਮਾਫ ਨਾ ਕਰੋਗੇ। ਖੁਰੇ ਕਿੰਨੇ ਕੁ ਮੈਂ ਦੁੱਖ ਭੋਗ ਰਹੇ ਨੇ। ਉਹ ਵੀ ਸਿੰਘ ਸਜ ਗਿਆ, ਸਿੱਖੀ ਚ ਆ ਗਿਆ, ਮੁੜ ਆਪ ਹੀ ਰੋਟੀਆਂ ਲਾਉਣ ਦੇ ਕੰਮ ਤੇ ਲੱਗ ਗਿਆ। ਸਤ ਸੰਗੀ ਜਨੋ, ਇਸ ਦਰ ਤੇ ਗੋਲੇ ਬੰਨਣਾ, ਵਡਿਆਈਆਂ ਮੰਗਣੀਆਂ, ਸਾਹਿਬ ਕਹਿੰਦੇ ਸਾਡੇ ਗੁਲਾਮ ਨਹੀਂ, ਸੰਗਤ ਦੇ ਗੁਲਾਮ ਖੋਵੋ। ਜਿੰਨਾ ਖੋਵੋਗੇ, ਜਿਹੜੇ ਖੋਏ ਉਹ ਪਟਿਆਲੇ ਆਲਾ ਤੋਂ ਪੱਟੀ ਦਾ ਆਲਾ, ਪਤੀ ਬਣੇ ਰਾਜੇ ਬਣੇ, ਇਹ ਸਾਜੇ ਆਲਾ ਸਿੰਘ ਜਿਹਨੂੰ ਲੰਗਰ ਦੀ ਵੀ ਸੋਝੀ ਏ। ਤੇ ਜਦੋਂ ਕਿਧਰੇ ਅਬਦਾਲੀ ਨੇ ਪਕੜਿਆ ਵੀ ਤੂੰ ਜੁਰਮਾਨਾ ਨੀ ਦਿੱਤਾ, ਵਾਹਿਗੁਰੂ ਟੈਕਸ ਨੀ ਦਿੱਤਾ, ਹਰਜਾਨਾ ਨੀ ਭਰਿਆ, ਤੇ 5 ਲੱਖ ਜੁਰਮਾਨਾ ਇਹਨੂੰ ਲਾਇਆ। ਕਹਿਣ ਲੱਗੇ, ਫਿਰ ਕਹਿੰਦੇ ਨਹੀਂ, ਇਹਨੂੰ ਪੈਸੇ ਦੀ ਨਾ ਸਜ਼ਾ ਲਾਓ, ਇਹਨੂੰ ਇਹਦੇ ਨਾਲ ਨਾ ਇਹਦੇ ਕੇਸ ਕੱਟ ਦਿਓ। ਸਭ ਤੋਂ ਵੱਡੀ ਇਹਨੂੰ ਸਜ਼ਾ ਇਹ ਦਿਖਾ। ਜਦੋਂ ਕੇਸ ਕੱਟਣ ਦਾ ਹੁਕਮ ਸੁਣਿਆ, ਅਬਦਾਲੀ ਕਹਿਣ ਲੱਗਾ 5 ਲੱਖ ਨਹੀਂ, ਹੁਣ ਤੇ ਕਈ ਮਿਲੀਅਨ ਹੋਣਗੇ ਨਾ। ਉਹਦੇ ਕਹਿੰਦਾ ਹੈ ਜੇ ਪੂਰਾ ਮੇਰੀ ਰਿਆਸਤ ਰਾਜ ਭਾਗ ਵੀ ਤੂੰ ਲੈ ਕੇ ਖੁਸ਼ ਹੈ ਤੇ ਮੈਂ ਦੇਣ ਨੂੰ ਤਿਆਰ ਹਾਂ, ਪਰ ਮੇਰੇ ਕੇਸ ਨਾ ਕੱਟੀ। ਜਦੋਂ ਇਹ ਚੀਜ਼ ਤੋਂ ਟੁੱਟ ਗਿਆ ਤੇ ਮੈਂ ਜ਼ਿੰਦਗੀ ਤੋਂ ਟੁੱਟ ਗਿਆ। ਜਿਹਨੂੰ ਕੇਸਾਂ ਦੀ ਵਡਿਆਈ, ਸ਼ਬਦ ਦੀ ਵਡਿਆਈ, ਨਾਮ ਦੀ ਵਡਿਆਈ ਪਤਾ ਲੱਗ ਗਈ, ਉਹ ਪਿਆਰੋ ਰਾਜ ਭਾਗ ਵੀ ਦਾਤ ਤੇ ਲਾ ਦਿੰਦੇ ਨੇ। ਪਰ ਨਹੀਂ, ਇਹ ਮੈਂ ਫਿਰ ਬੇਨਤੀ ਕਰਾਂ, ਆਪਾਂ ਜਦ ਸੰਗਤ ਚ ਆਵਾਂਗੇ ਇਹ ਗੱਲਾਂ ਪਤਾ ਲੱਗਣਗੀਆਂ, ਨਾਮ ਜਪਾਂਗੇ, ਧੱਕੇ ਨਾਲ ਵੀ ਗੱਲਾਂ ਕਰਨੀਆਂ। ਤੇ ਕਿਸੇ ਨੇ ਧੱਕੇ ਨਾਲ ਸਿੰਘ ਸਜਾ ਦੇ ਤਾਂ ਤੁਸੀਂ ਸੱਜ ਗਏ, ਨਹੀਂ ਅੰਦਰੋਂ ਸੋਝੀ ਪਵੇ ਤੇ ਪਿਆਰ ਜਾਗੇ। ਜਿਉਂ ਜਿਉਂ ਸੰਗਤ ਕਰਾਂਗੇ, ਬਾਣੀ ਪੜਾਂਗੇ, ਨਾਮ ਜਪਾਂਗੇ, ਸਤਿਗੁਰੂ ਦੀ ਮਿਹਰ ਕਰਕੇ ਅੰਦਰੋਂ ਇਹ ਚੀਜ਼ਾਂ ਜਦੋਂ ਪੈਦਾ ਕਰਨਗੇ, ਅੰਦਰੋਂ ਸਿੱਕੇ ਨਾਲ ਜੁੜਾਂਗੇ, ਫਿਰ ਕੋਈ ਦੁਨੀਆਂ ਦੀ ਤਾਕਤ ਤੋੜ ਨਾ ਸਕੇਗੀ। ਪਰ ਫਿਰ ਕਰੀਏ ਅਰਦਾਸ, ਸਮਾਂ ਤੇ ਹੋ ਗਿਆ ਏ। ਸਾਨੂੰ ਆਪਣੇ ਬਣਾ ਲੋ ਗੋਲੇ, ਸੱਚ ਖੰਡ ਰਹਿਣ ਵਾਲਿਓ, ਸਾਨੂੰ ਆਪਣੇ ਬਣਾ ਲੋ ਗੋਲੇ, ਸੱਚ ਖੰਡ ਰਹਿਣ
ਸਤਿ ਸ਼੍ਰੀ ਅਕਾਲ।
ਤੇ ਅਰਦਾਸ ਸਾਡੀ ਹੋ ਕੇ ਦਾਤਾ ਸਾਡੀ ਵਡਿਆਈ ਤੇਰੇ ਘਰ ਨਾਲ ਜੁੜ ਕੇ ਕਹਿ ਬਸ ਇਹਦੇ ਤੋਂ ਦੂਰ ਨਾ ਕਰ ਅੱਜ ਕੋਈ ਵੀ ਤਰੀਕਾ ਬਣਾ ਦਵੋ ਸਾਡੇ ਔਗਣ ਨਾ ਵੇਖਣੇ ਆਪਣੇ ਬਿਰਧ ਨੂੰ ਵੇਖਣਾ ਸੁਭਾਅ ਨੂੰ ਦਾਤਾ ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ ਬਾਝੋ ਪਿਆਰੇ ਕੋਈ ਨਾ ਸਾਰੇ ਕੌਣੇ ਜੋ ਤੁਹਾਡੇ ਤੋਂ ਬਿਨਾ ਸਾਡੀ ਬਾਂਹ ਪਕੜੇਗਾ ਸੁਖ ਦੇਵੇਗਾ ਕੇਵਲ ਤੁਸੀਂ ਹੋ ਆਓ ਸਮਾਪਤੀ ਤੋਂ ਪਹਿਲਾਂ ਸਤਿਗੁਰੂ ਜੀ ਤੋਂ ਕੁਰਬਾਨ ਜਾਣ ਰੋ ਸਾਰੇ ਪੜੋ ਰਲ ਕੇ ਜੀ ਹੋਵਨ ਜਾ ਕੁਰਬਾਨ ਸਾਈ ਆਪਣੇ ਹੋਵਨ ਜਾ ਕੁਰਬਾਨ ਸਾਈ ਕਿਰਪਾ ਕਰਨ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਸਾਰੀਆਂ ਵਡਿਆਈਆਂ ਆਪਾਂ ਸਤਿਗੁਰੂ ਜੀ ਦੀਆਂ ਕੀਤੀਆਂ ਨੇ ਤੇ ਸਤਿਗੁਰੂ ਜੀ ਦੇ ਧਾਰਨਾਂ ਨੇ ਜੁੜ ਕੇ ਸਾਡੀ ਵਡਿਆਈ ਹੈ ਆਓ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਸਾਹਿਬਾਂ ਦੇ ਹੁਕਮਾਂ ਵਿਚ ਰਹਿ ਕੇ ਪਿਆਰੀ ਸਿੱਖੀ ਦੀ ਦਾਤ ਝੋਲੀ ਪਵਾਈਏ ਲੋਕ ਪਰਲੋਕ ਦੇ ਸੁੱਖ ਸਾਡੀ ਝੋਲੀ ਵਿਚ ਸਤਿਗੁਰੂ ਜੀ ਕਿਰਪਾ ਕਰਕੇ ਪਾਣ ਇਸੇ ਤਰ੍ਹਾਂ ਕੱਲ ਆਪ ਜੀ ਨੇ ਹਾਜ਼ਰੀਆਂ ਭਰਨੀਆਂ 6:30 ਵਜੇ ਕੀਰਤਨ ਪ੍ਰਾਰੰਭ ਹੋ ਜਾਏਗਾ 7 ਵਜੇ ਤੱਕ ਕੀਰਤਨ ਫਿਰ ਗੁਰੂ ਕੀ ਸਿਫਤ ਸਲਾਹ ਕਥਾ ਦੀ ਰਾਹੀਂ ਕਰਾਂਗੇ ਆਪ ਜੀ ਜਰੂਰ ਕਿਰਪਾ ਕਰਨੀ ਆਉਣਾ ਤੇ ਜਿਹੜੀ ਅੱਜ ਬੇਨਤੀ ਕੀਤੀ ਤੁਸਾਂ ਪ੍ਰਵਾਨ ਕੀਤੀ ਉਹਦੇ ਲਈ ਸ਼ੁਕਰ ਗੁਜ਼ਾਰਨੀ ਆ ਤੇ ਕੱਲ ਨੂੰ ਆਪ ਹੀ ਕਿਰਪਾ ਕਰਕੇ ਪਹਿਲਾਂ ਹੀ ਸਾਹਮਣੇ ਇਸ ਸਥਾਨ ਤੇ ਬੈਠਣਾ ਤਾਂ ਕਿ ਤੁਹਾਨੂੰ ਫਿਰ ਖੇਚਲ ਨਾ ਦਿੱਤੀ ਜਾਵੇ ਫਤਿਹ ਬੁਲਾਓ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।